QR77 AM, Youngstown, Toronto.
ਜੀ ਹਾਂ, ਤੁਸੀਂ ਸੁਣ ਰਹੇ ਹੋ ਜੀ ਰੇਡੀਓ ਪ੍ਰੋਗਰਾਮ ਖਬਰਸਾਰ ਤੇ ਪ੍ਰੋਗਰਾਮ ਦੇ ਪ੍ਰਾਊਡ ਸਪਾਂਸਰ ਨੇ ਹੋਮ ਲਾਈਫ ਸਿਲਵਰ ਸਿਟੀ 905-913-8500, ਗਿੱਲ ਸਵੀਟ ਫੈਕਟਰੀ 905-799-2616, ਮੋਰਗੇਜ ਦੇ ਲਈ ਜਸਪੁਲਰ ਜੀ 416-732-2611, ਮੈਕਰੋ ਗਲੋਬਲ ਇਮੀਗ੍ਰੇਸ਼ਨ ਤੋਂ ਸੀਮਾ ਬੈਨਰਜੀ 905-452-0000, ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ ਤੋਂ ਜਸਬੀਰ ਹੁੰਦਲ ਜੀ 416-502-3100, ਕਮਰਸ਼ੀਅਲ ਟਰੱਕ ਟ੍ਰੇਨਿੰਗ ਅਕੈਡਮੀ 905-450-0032, 427 ਰੈਲਟੀ ਇੰਕ ਤੋਂ ਅਵਤਾਰ ਮਿਨਹਾਸ ਜੀ 416-744-93-93। ਗ੍ਰੋਸਰੀ ਕਰਨੀ ਹੈ ਤਾਂ ਏਸ਼ੀਅਨ ਫੂਡ ਸੈਂਟਰ ਦੀ ਕਿਸੇ ਵੀ ਲੋਕੇਸ਼ਨ ਤੇ ਵਿਜ਼ਿਟ ਕੀਤਾ ਜਾ ਸਕਦਾ ਹੈ ਜੀ। ਏਸ਼ੀਅਨ ਫੂਡ ਸੈਂਟਰ ਹੈੱਡ ਆਫਿਸ ਦਾ ਨੰਬਰ 416-740-3262, ਟਰਾਂਟੋ ਟਰੱਕ ਟਾਇਰ ਸੈਂਟਰ 416-688-1765, ਕਿਹੜੀ ਹੋਮਿਓਪੈਥੀ ਤੋਂ ਡਾਕਟਰ ਕੁਲਦੀਪ ਜੀ 647-818-0055, ਸ਼ੇਰਗੇ ਲਾ ਆਫਿਸ 905-790-3636। ਕਮਰਸ਼ੀਅਲ ਟਰੱਕ ਟ੍ਰੇਨਿੰਗ ਅਕੈਡਮੀ, ਟਰੱਕ ਦਾ ਲਾਇਸੈਂਸ ਲੈਣਾ ਆਟੋਮੈਟਿਕ ਜਾਂ ਮੈਨੂਅਲ ਤਾਂ ਪਹੁੰਚੋ 1190 ਮਾਇਰ ਸਾਈਡ ਡਰਾਈਵ ਮਿਸੀਸਾਗਾ, ਜਿੱਥੇ ਤੁਹਾਨੂੰ 1-to-1 ਟ੍ਰੇਨਿੰਗ ਦਿੱਤੀ ਜਾਂਦੀ ਹੈ। ਤਜਰਬੇਕਾਰ ਇੰਸਟ੍ਰਕਟਰ, ਫੁੱਲੀ ਪੇਵਡ ਯਾਰਡ, ਬ੍ਰੈਂਡ ਨਿਊ ਇਕੁਇਪਮੈਂਟ, MTO ਅਪਰੂਵਡ ਪ੍ਰਾਈਵੇਟ ਕਰੀਅਰ ਕਾਲਜ। 905-450-0032, 905-450-0032। ਏਅਰ ਬ੍ਰੇਕ ਦੀਆਂ ਕਲਾਸਾਂ ਹਰੇਕ ਸ਼ਨੀਚਰਵਾਰ ਅਤੇ ਐਤਵਾਰ, ਇਹ ਜੌਬ ਲੈਣ ਵਿੱਚ ਵੀ ਤੁਹਾਡੀ ਮਦਦ ਕਰਨਗੇ। 905-450-0032।
ਹਾਂਜੀ, ਜ਼ਰਾ ਇੱਕ ਵੈਬਸਾਈਟ ਨੋਟ ਕਰੋ, AFCGrocery.com। ਇਹ ਹੈ ਜੀ ਏਸ਼ੀਅਨ ਫੂਡ ਸੈਂਟਰ ਦੀ ਬ੍ਰਾਂਡ ਨਿਊ ਵੈਬਸਾਈਟ, ਜਿੱਥੋਂ ਤੁਸੀਂ ਇੰਡੋ ਕੈਨੇਡੀਅਨ ਗਰੋਸਰੀ, ਮਠਿਆਈਆਂ, ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਇੰਡੀਆ ਵਾਲੇ ਭਾਂਡੇ, ਸਜਾਵਟ ਦਾ ਸਮਾਨ, ਸਾਰਾ ਕੁਝ ਜੋ ਸਟੋਰ ਤੇ ਜਾ ਕੇ ਦੇਖਣਾ। ਹੁਣ ਏਸ਼ੀਅਨ ਫੂਡ ਸੈਂਟਰ ਦੀ ਇਸ ਵੈਬਸਾਈਟ ਤੇ ਦੇਖੋ, $100 ਜਾਂ ਇਸ ਤੋਂ ਜ਼ਿਆਦਾ ਦੇ ਆਰਡਰ ਤੇ ਪਾਓ ਫ੍ਰੀ ਡਿਲੀਵਰੀ ਇਨ ਆਲ GTA ਏਰੀਆਸ, ਫ੍ਰੀ ਕਰਬ ਸਾਈਡ ਪਿਕ ਅਵੇਲੇਬਲ ਇਨ ਆਲ ਲੋਕੇਸ਼ਨਸ ਔਨ ਸੇਮ ਡੇ। ਵਿਜ਼ਿਟ AFCGrocery.com।
ਮੈਨੂੰ ਚਾਹੀਦਾ ਹੈ ਫਿਊਚਰ ਸਿਕਿਓਰ
ਤੇ ਮੈਨੂੰ ਚਾਹੀਦੀ ਹੈ ਫਾਈਨੈਂਸ਼ੀਅਲ ਸਿਕਿਉਰਿਟੀ ਮੋਰ। ਤੇ ਫਿਰ ਕਿਉਂ ਜਾਣਾ ਕਿਤੇ ਹੋਰ? ਅੱਜ ਹੀ ਕਾਲ ਕਮਾਓ ਇੰਸ਼ੋਰੈਂਸ ਐਡਵਾਈਜ਼ਰ ਸਾਜਨਦੀਪ ਸਿੰਘ ਨੂੰ।
ਤੁਹਾਨੂੰ ਤੁਹਾਡੀਆਂ ਲੋੜਾਂ ਮੁਤਾਬਕ ਬੈਸਟ ਇੰਸ਼ੋਰੈਂਸ ਪਾਲਿਸੀ ਵਧੀਆ ਰੇਟ ਤੇ ਲੈ ਕੇ ਦਿੰਦੇ ਨੇ।
ਲਾਈਫ ਇੰਸ਼ੋਰੈਂਸ, ਸੁਪਰਵੀਜ਼ਾ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, FHSA, ਟ੍ਰੈਵਲ ਐਂਡ ਵਿਜ਼ਿਟਰ ਇੰਸ਼ੋਰੈਂਸ, RRSP, RESP, TFSA। ਅੱਜ ਹੀ ਕਾਲ ਕਰੋ ਆਲ ਕਾਇੰਡ ਇੰਸ਼ੋਰੈਂਸ ਦੇ ਇੰਸ਼ੋਰੈਂਸ ਐਡਵਾਈਜ਼ਰ ਸਾਜਨਦੀਪ ਸਿੰਘ ਨੂੰ 647-799-21-647-767-8921।
ਮੈਂ ਹਾਂ ਗੁਰਪ੍ਰੀਤ ਪੁਰਬਾ, ਸੁਣੋ ਮੇਰੀ ਗੱਲ, 20 ਸਾਲਾਂ ਦਾ ਤਜਰਬਾ, ਬਦਲ ਦਵਾਂ ਹਰ ਪਲ। ਖਰੀਦੋ, ਵੇਚੋ ਜਾਂ ਕਰੋ ਇਨਵੈਸਟ, ਹਰ ਡੀਲ ਵਿੱਚ ਮੈਂ ਦਵਾਂ ਬੈਸਟ ਓ ਬੈਸਟ। ਕਾਲ ਨਾਓ ਫਾਰ ਆਲ ਰੀਅਲ ਅਸਟੇਟ ਡੀਲਸ, 416-669-1423। That's 416-669-1423. Gurpreet Purba.
Swadisht khana khane da tada dil je to chave, swadisht khana khane da tada dil je to chave, phir yaad sirf tuhanu hotels di aave, phir yaad sirf tuhanu hotels di aave. Factory D, mouth to water in dishes, yummy samosa, sweets and more, thadi zubaan de na na, thada man vi mange more. Sweet Factory, Sweet Factory.
Chahte ho kisi ko bikne da bulana,
par mummy papa mere paas jaldi jaldi aana.
Student business visa ya koi aana chahe visitor,
brother ko bulana hai ya aana chahe sister.
CWC Immigration,
905-670-4444,
670-44-44, CWC Immigration, aapko aapke apno se milaye.
Are you a passionate and driven individual looking for a rewarding career in real estate? Join our dynamic team at Landmark Real Estate Center, where opportunity meets growth. As a leading brokerage in the area, we offer unparalleled training, competitive commissions, and a supportive work environment. Whether you're an experienced agent or just starting out, we provide the tools you need to succeed. Take the next steps in your career today. To join, call 416-970-5005 and ask for our no monthly fee packages. And visit landmarkre.ca.
ਤੁਸੀਂ ਗੋਲਫ ਖੇਡਣ ਦੇ ਸ਼ੌਕੀਨ ਹੋ ਅਤੇ ਸਰਦੀਆਂ ਵਿੱਚ ਗੋਲਫ ਕੋਰਸ ਬੰਦ ਹੋਣ ਕਾਰਨ ਖੇਡ ਨਹੀਂ ਪਾ ਰਹੇ ਤਾਂ ਕੈਲੀਡਨ ਕੰਟਰੀ ਕਲੱਬ ਤੁਹਾਡੇ ਲਈ ਹੈ। 350 acres ਦੇ ਇਸ ਗੋਲਫ ਕੋਰਸ ਦੇ ਵਿੱਚ ਆਲਾ ਦਰਜੇ ਦੇ ਗੋਲਫ ਕਲੱਬ ਵਿੱਚ ਇਨਡੋਰ ਗੋਲਫ ਖੇਡਣ ਦਾ ਪ੍ਰਬੰਧ ਹੈ। ਤੁਸੀਂ ਸਿਮੂਲੇਟਰ ਦੇ ਉੱਤੇ ਇਨਡੋਰ ਗੋਲਫ ਖੇਡੋ ਅਤੇ ਪ੍ਰੈਕਟਿਸ ਕਰੋ। ਵਧੀਆ ਰੈਸਟੋਰੈਂਟ ਤੇ 500 ਬੰਦੇ ਦੇ ਲਈ ਬੈਂਕਟ ਦੀਆਂ ਸੇਵਾਵਾਂ ਉਪਲਬਧ ਹਨ। ਕਾਲ ਕਰੋ 905-800-200 golfcaledon.ca 2121 Old Baseline Road, Caledon. Enjoy the beautiful scenic view.
WTOR 770 ਤੋਂ ਪ੍ਰੋਗਰਾਮ ਖਬਰਸਰ ਰੱਜ ਚੁੱਕੇ ਸਾਰੇ ਹੀ ਸਰੋਤਿਆਂ ਦਾ ਅੱਜ ਇਸ ਪ੍ਰੋਗਰਾਮ ਦੇ ਵਿਚ ਨਿੱਘਾ ਸਵਾਗਤ ਜੀ ਆਇਆਂ ਨੂੰ। ਮੈਂ ਜਗਦੀਪ ਸਿੰਘ ਅਗਰਵਾਲ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਵਿਚ ਹਾਜ਼ਰ ਹਾਂ। ਸੁਬਹ 9 ਤੋਂ ਲੈ ਕੇ 10 ਤੱਕ 1 ਘੰਟਾ ਸਾਡਾ ਤੁਹਾਡਾ ਸਾਥ ਰਹਿੰਦਾ। ਦਿਨ ਅੱਜ ਵੀਰਵਾਰ ਹੈ, ਜੂਨ ਮਹੀਨੇ ਦੀ 18 ਤਰੀਕ ਹੋ ਗਈ ਹੈ। 9:05 ਦਾ ਸਮਾਂ। ਜੇਕਰ ਮੌਸਮ ਦੀ ਗੱਲ ਕਰੀਏ ਅੱਗੇ ਕੰਟਰੋਲ ਏਰੀਆ ਦੇ ਵਿਚ ਤਾਪਮਾਨ ਇਸ ਸਮੇਂ ਕੋਈ 17 ਡਿਗਰੀ ਸੈਲਸੀਅਸ ਦੇ ਕਰੀਬ ਰਹਿਣਾ ਤੇ ਵੱਧ ਤੋਂ ਵੱਧ 20 ਡਿਗਰੀ ਸੈਲਸੀਅਸ ਦੇ ਕਰੀਬ ਚਲਾ ਜਾਏਗਾ ਤੇ ਜ਼ਿਆਦਾਤਰ ਬਾਰਿਸ਼ ਤੇ ਤੇਜ਼ ਹਵਾ ਜਿਹੜੀ ਵਗਣੀ ਹੈ। ਬਾਰਿਸ਼ ਹੈ ਜਿਹੜੀ ਉਹ 10-11 ਵਜੇ ਤੱਕ ਚਲਦੀ ਰਹੇਗੀ, ਉਸ ਤੋਂ ਬਾਅਦ ਕਾਫ਼ੀ ਤੇਜ਼ ਹਵਾ ਵਗਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਸੋ ਕੱਲ ਨੂੰ 13-21 ਡਿਗਰੀ ਸੈਲਸੀਅਸ ਦੇ ਵਿਚਕਾਰ ਤਾਪਮਾਨ ਰਹਿਣਾ, ਪਰਸੋਂ ਨੂੰ 13-22 ਡਿਗਰੀ ਸੈਲਸੀਅਸ ਦੇ ਵਿਚਕਾਰ ਤਾਪਮਾਨ ਰਹਿਣਾ। ਸੋ ਕੱਲ ਨੂੰ ਕੋਈ ਧੁੱਪ ਨਿਕਲਣੀ ਹੈ, ਪਰਸੋਂ ਨੂੰ ਮੀਂਹ ਪੈਣਾ, ਚੌਥੇ ਨੂੰ ਫਿਰ ਧੁੱਪ ਨਿਕਲਣੀ ਹੈ, ਪੰਜਵੇਂ ਨੂੰ ਫਿਰ ਮੀਂਹ ਪੈਣਾ। ਸੋ ਇਸ ਤਰ੍ਹਾਂ ਦਾ ਮਿਕਸ ਜਿਹਾ ਕੋਈ ਵੈਦਰ ਹੈ ਜਿਹੜਾ ਉਸ ਦੀ ਫੋਰਕਾਸਟ ਆ ਰਹੀ ਹੈ। ਉਮੀਦ ਕਰਦੇ ਹਾਂ ਤੁਸੀਂ ਆਪਣੇ ਇੱਥੇ ਕੈਨੇਡਾ ਦੀ ਜ਼ਿੰਦਗੀ ਨੂੰ ਖੂਬ ਇੰਜੋਏ ਕਰ ਰਹੇ ਹੋਵੋਗੇ ਅਤੇ ਨਾਲ ਦੀ ਨਾਲ ਆਪਣੇ ਕੰਮਾਂ ਕਾਰਾਂ ਦੇ ਵਿਚ ਬਿਜ਼ੀ ਤੇ ਸਾਡੇ ਪ੍ਰੋਗਰਾਮ ਦੇ ਨਾਲ ਵੀ ਜੁੜਦੇ ਹੋ ਤੇ ਤੁਹਾਡਾ ਅਸੀਂ ਚੈਨਲ ਤੋਂ ਕੰਮਬਾਜ ਕਰ ਰਹੇ ਹਾਂ। ਤੁਹਾਨੂੰ ਸਭ ਨੂੰ ਅੱਜ ਦਿੰਦੇ ਹਾਂ ਸ਼ੁਭ ਸ਼ਾਮਾਂ ਵੀ ਇੱਕ ਵਾਰ ਫਿਰ ਤੋਂ ਦਿੰਦੇ ਹਾਂ। ਅੱਜ ਦੇ ਪ੍ਰੋਗਰਾਮ ਦੇ ਵਿਚ ਬੜੀ ਜਲਦੀ ਗੁਰਪ੍ਰੀਤ ਭਰੋਵਾ ਜੀ ਸਾਡੇ ਨਾਲ ਖੇਡ ਜਗਤ ਦੀਆਂ ਖ਼ਬਰਾਂ ਦੇ ਉੱਤੇ ਨਜ਼ਰ ਮਾਰਨਗੇ ਤੇ ਉਸ ਤੋਂ ਬਾਅਦ ਅਸੀਂ ਕੁਝ ਗੱਲਬਾਤ ਸਾਡੇ ਇੱਥੇ ਕੁਝ ਆਮ ਆਦਮੀ ਪਾਰਟੀ ਪੰਜਾਬ ਤੋਂ ਨੁਮਾਇੰਦੇ ਪਹੁੰਚੇ ਹੋਏ ਨੇ ਉਨ੍ਹਾਂ ਦੇ ਨਾਲ ਵੀ ਕੁਝ ਗੱਲਬਾਤ ਕਰਨੀ ਹੈ ਤੇ ਨਾਲ ਦੀ ਨਾਲ ਬਾਕੀ ਜੋ ਇੱਥੇ ਦੀਆਂ ਖ਼ਬਰਾਂ ਨੇ ਉਨ੍ਹਾਂ ਦੇ ਉੱਤੇ ਵੀ ਆਪਾਂ ਚਾਤ ਜ਼ਰੂਰ ਮਾਰਨੀ ਹੈ। ਤੁਸੀਂ ਕੋਈ ਗੱਲਬਾਤ ਕਰਨੀ ਹੈ, ਤੁਸੀਂ ਕੋਈ ਪਾਰਟੀਸਪੇਟ ਕਰਨਾ ਤਾਂ ਫਿਰ ਸਾਨੂੰ ਤੁਸੀਂ ਕਾਲ ਕਰ ਸਕਦੇ ਹੋ 416-620-1778 ਸਟੂਡੀਓ ਦਾ ਨੰਬਰ ਹੈ। ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ 905-450-0032 ਇਹ ਨੰਬਰ ਹੈ ਕਮਰਸ਼ਲ ਟਰੱਕ ਟ੍ਰੇਨਿੰਗ ਅਕੈਡਮੀ ਦਾ। 1190 ਮਾਰਸ਼ਲ ਡਰਾਈਵ ਮਿਸਾਗਾ ਦੇ ਵਿਚ ਸਥਿਤ ਹੈ। 905-450-0032 ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਕਮਰਸ਼ਲ ਟਰੱਕ ਟ੍ਰੇਨਿੰਗ ਅਕੈਡਮੀ ਵੱਲੋਂ ਸਾਡਾ ਪ੍ਰੋਗਰਾਮ ਵਿਸ਼ੇਸ਼ ਤੌਰ ਦੇ ਉੱਤੇ ਸਪਾਂਸਰ ਕੀਤਾ ਜਾ ਰਿਹਾ। ਗਿਲ ਸਵੀਟ ਫੈਕਟਰੀ ਦਾ ਨੰਬਰ ਹੈ 905-799-2616 ਇਹ ਨੰਬਰ ਹੈ ਗਿਲ ਸਵੀਟ ਫੈਕਟਰੀ ਦਾ। ਔਰ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਤੁਸੀਂ ਗਿਲ ਜਿਹੜਾ ਇਹਨਾਂ ਦਾ ਬੈਂਕਟ ਹਾਲ ਹੈ ਉੱਥੇ ਕੋਈ ਪਾਰਟੀ ਕਰਨੀ ਹੈ ਤੇ ਜਾਂ ਫਿਰ ਤੁਸੀਂ ਕੋਈ ਆਪਣੇ ਵਧੀਆ ਸਵੀਟਸ ਤੇ ਕੇਟਰਿੰਗ ਕਰਵਾਉਣੀ ਹੈ ਤਾਂ ਫਿਰ ਗਿਲ ਸਵੀਟ ਫੈਕਟਰੀ ਤੁਹਾਡੀ ਸੇਵਾ ਚ ਹਾਜ਼ਰ 2131 ਵਿਲੀਅਮ ਪਾਰਕਵੇ ਦੇ ਉੱਤੇ। ਕੈਲਡਨ ਕੰਟਰੀ ਕਲੱਬ 905-838-0200 ਦੇ ਉੱਤੇ ਕਾਲ ਕਰਨੀ ਹੈ। ਕੈਲਡਨ ਕੰਟਰੀ ਕਲੱਬ 2121 ਓਲਡ ਬੇਸਲਾਈਨ ਰੋਡ ਕੈਲਡਨ ਦੇ ਉੱਤੇ ਸਥਿਤ ਹੈ। ਸੋ ਕੈਲਡਨ ਦੇ ਵਿਚ ਤੁਸੀਂ ਜਾਓਗੇ, ਬੜਾ ਬਿਊਟੀਫੁਲ 350 acres ਦੇ ਵਿਚ ਇਹ ਗੋਲਫ ਕੋਰਸ ਹੈ। ਤੁਸੀਂ ਖੂਬ ਨੇਚਰ ਨੂੰ ਇੰਜੋਏ ਕਰੋਗੇ ਤੇ ਨਾਲ ਦੀ ਨਾਲ ਆਪਣਾ ਇੱਕ ਪੂਰਾ ਰਿਲੈਕਸੇਸ਼ਨ ਵਾਲਾ ਡੇ ਆ ਉਹ ਉੱਥੇ ਤੁਸੀਂ ਬਿਤਾਓਗੇ। ਸੋ ਆਓ ਫਿਰ ਹੁਣ ਖੇਡ ਚੱਕ ਕੇ ਖ਼ਬਰਾਂ ਤੁਹਾਡੇ ਨਾਲ ਪੇਸ਼ ਕਰਦੇ ਹਾਂ ਤੇ ਇੰਨੀ ਦੇਰ ਤੱਕ ਸਾਜਦੀਪ ਹੋਣੀ ਵੀ ਸਾਡੇ ਨਾਲ ਜੁਆਇਨ ਕਰ ਲੈਣਗੇ ਤੇ ਫਿਰ ਉਧਰ ਵੀ ਆਪਾਂ ਹੋਰ ਗੱਲਾਂ ਬਾਤਾਂ ਵੀ ਕਰਦੇ ਰਹਾਂਗੇ। ਤੁਸੀਂ ਕੋਈ ਗੱਲਬਾਤ ਕਰਨੀ ਹੈ 416-620-1778 ਨੰਬਰ ਹੈ। ਗੁਰਪ੍ਰੀਤ ਸਵਾਗਤ ਹੈ ਪ੍ਰੋਗਰਾਮ ਵਿਚ।
ਧੰਨਵਾਦ ਜਗਦੀਸ਼ ਜੀ, ਤੁਹਾਨੂੰ ਤੇ ਰੇਡੀਓ ਖਬਰਸਾਰ ਦੇ ਸਾਰੇ ਲਿਸਨਰਸ ਨੂੰ ਵੈਰੀ ਗੁੱਡ ਮਾਰਨਿੰਗ ਤੇ ਸਤਿ ਸ੍ਰੀ ਅਕਾਲ ਜੀ।
ਵੈਰੀ ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ ਜੀ। ਸੋ ਅੱਜ ਜੇਕਰ ਮੈਂ ਖ਼ਬਰਾਂ ਦੇ ਉੱਤੇ ਨਜ਼ਰ ਮਾਰਦਾ, ਕਾਫੀ ਖ਼ਬਰਾਂ ਨੇ ਜਿਹੜੀਆਂ ਸਪੋਰਟਸ ਨਾਲ ਰਿਲੇਟਡ ਨੇ, ਖਾਸ ਤੌਰ ਤੇ ਫੀਫਾ ਵਰਲਡ ਕੱਪ ਦੇ ਨਾਲ ਤੇ ਇਸ ਤੋਂ ਇਲਾਵਾ ਬਾਕੀ ਹੋਰ ਸਪੋਰਟਸ ਦੇ ਨਾਲ ਰਿਲੇਟਡ ਖ਼ਬਰਾਂ ਨੇ ਜਿਹੜੀਆਂ ਉਹ ਚੱਲ ਰਹੀਆਂ ਨੇ ਤੇ ਆਓ ਫਿਰ ਵਨ ਬਾਏ ਵਨ ਆਪਾਂ ਸਰੋਤਿਆਂ ਦੇ ਨਾਲ ਇਹਨਾਂ ਦੀ ਸਾਂਝ ਪਾ ਦਈਏ ਕਿ ਖੇਡ ਜਾ ਕੇ ਖ਼ਬਰਾਂ ਦੇ ਵਿਚ ਕੀ ਚੱਲ ਰਿਹਾ, ਉਸ ਤੋਂ ਬਾਅਦ ਫਿਰ ਕੁਝ ਸਿਆਸੀ ਖ਼ਬਰਾਂ ਸਰੋਤਿਆਂ ਨਾਲ ਸਾਂਝੀਆਂ ਕਰਾਂਗੇ।
ਬਿਲਕੁਲ ਜਗਦੀਸ਼ ਜੀ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕਾਫੀ ਖ਼ਬਰਾਂ ਜਿਹੜੀਆਂ ਚੱਲ ਰਹੀਆਂ ਨੇ ਔਰ ਖਾਸ ਕਰਕੇ ਮੇਜਰ ਜਿਹੜੀਆਂ ਹਾਈਲਾਈਟਸ ਨੇ ਉਹ ਫੀਫਾ ਨੂੰ ਲੈ ਕੇ ਹੀ ਨੇ ਔਰ ਸਭ ਤੋਂ ਵੱਡੀ ਖ਼ਬਰ ਤਾਂ ਇਹ ਆ ਆਪਣੇ ਕੈਨੇਡੀਅਨ ਫੈਨਸ ਵਾਸਤੇ, ਕਿਉਂਕਿ ਅੱਜ ਆਪਣਾ ਮੈਚ ਹੈ ਕਤਰ ਦੇ ਨਾਲ ਸ਼ਾਮ ਨੂੰ ਵੈਸੇ ਮੈਚ 6 ਵਜੇ ਹੋਣਾ ਜਿੱਥੋਂ ਤੱਕ ਪਲੇਅਰਸ ਦੀ ਅਵੇਲੇਬਿਲਿਟੀ ਦੇ ਵੱਡੇ ਕੁਐਸਚਨ ਮਾਰਕ ਸੀਗੇ ਕਿਉਂਕਿ ਅਲਫੋਂਸੋ ਡੇਵਿਸ ਤੇ ਮੋਇਜ਼ ਬੋਂਬੀਦੋ ਉਹਨਾਂ ਨੇ ਪਹਿਲਾ ਮੈਚ ਜਿਹੜਾ ਸੀਗਾ ਜੀ ਮਿਸ ਕੀਤਾ ਸੀ ਦੂਸਰੇ ਮੈਚ ਤੇ ਵੀ ਬਹੁਤ ਵੱਡੇ ਕੁਐਸਚਨ ਮਾਰਕ ਸੀਗੇ ਪਰ ਲੇਟੈਸਟ ਨਿਊਜ਼ ਕੈਨੇਡਾ ਦੇ ਹੈੱਡ ਕੋਚ ਜਿਹੜੇ ਨੇ ਜੈਸੀ ਮਾਰਸ਼ ਉਹਨਾਂ ਵੱਲੋਂ ਇਹ ਆ ਰਹੀ ਹੈ ਕਿ ਬੋਥ ਆਫ ਦੋਜ ਪਲੇਅਰਸ ਵਿਲ ਬੀ ਅਵੇਲੇਬਲ ਸੋ ਅਲਫੋਂਸੋ ਡੇਵਿਸ ਤੇ ਮੋਇਜ਼ ਬੋਂਬੀਦੋ ਅੱਜ ਸ਼ਾਮ ਦੀ ਗੇਮ ਵਾਸਤੇ ਅਵੇਲੇਬਲ ਹੋਣਗੇ ਜਿਹੜਾ ਕਿ ਬਹੁਤ ਹੀ ਅੱਛੀ ਨਿਊਜ਼ ਹੈ ਸਾਡੀ ਟੀਮ ਵਾਸਤੇ ਕਿਉਂਕਿ ਸਾਡੀ ਟੀਮ ਜਿਸ ਸਿਚੁਏਸ਼ਨ ਦੇ ਵਿਚ ਹੈ ਔਰ ਬਾਕੀ ਟੀਮਾਂ ਵੀ ਸੇਮ ਹੀ ਸਿਚੁਏਸ਼ਨ ਚ ਨੇ ਜਿੱਥੋਂ ਗਰੁੱਪ ਸ਼ੁਰੂ ਹੋਇਆ ਸੀ ਜ਼ੀਰੋ ਪੁਆਇੰਟ ਬੇਸਿਕਲੀ ਤੁਸੀਂ ਕਹਿ ਸਕਦੇ ਹੋ ਕਿ ਉਥੇ ਹੀ ਖੜੀਆਂ ਨੇ ਭਾਵੇਂ ਚਾਰਾਂ ਕੋਲ ਇਕ ਇਕ ਪੁਆਇੰਟ ਹੈ ਪਰ ਜੇ ਤੁਸੀਂ ਦੇਖਦੇ ਹੋ ਚਾਰਾਂ ਨੇ ਇਕ ਇਕ ਗੋਲ ਕੀਤਾ ਇਕ ਇਕ ਹੀ ਗੋਲ ਅਗੇਂਸਟ ਉਹਨਾਂ ਦੇ ਹੋਇਆ ਸੋ ਉਥੇ ਹੀ ਖੜੇ ਹੈ ਜਿੱਥੋਂ ਗਰੁੱਪ ਸ਼ੁਰੂ ਹੋਇਆ ਸੀ ਸੋ ਅੱਜ ਸਵਿਟਜ਼ਰਲੈਂਡ ਤੇ ਬੋਸਨੀਆ ਹਰਜ਼ੇਗੋਵੀਨਾ 3 ਵਜੇ ਆਮੋ ਸਾਹਮਣੇ ਹੋਣਗੇ ਤੇ ਕੈਨੇਡਾ ਵਰਸਿਸ ਕਤਾਰ ਇਹ ਜਿਹੜਾ ਮੈਚ ਹੈ ਸ਼ਾਮ ਨੂੰ 6 ਵਜੇ ਹੋਣਾ ਸੋ ਇੰਪੋਰਟੈਂਟ ਮੈਚਸ ਨੇ ਆਪਣੇ ਗਰੁੱਪ ਦੇ ਵਿਚ ਇਸ ਤੋਂ ਬਿਨਾਂ ਅੱਜ ਚੈਕੀਆ ਤੇ ਸਾਊਥ ਅਫਰੀਕਾ ਦੁਪਹਿਰ ਨੂੰ 12 ਵਜੇ ਆਮੋ ਸਾਹਮਣੇ ਹੋਣਗੇ ਤੇ ਫਿਰ ਪ੍ਰਾਈਮ ਟਾਈਮ ਜਿਹੜਾ ਕਿ ਰਾਤ ਨੂੰ ਇਕ ਵਧੀਆ ਮੁਕਾਬਲਾ ਹੋਣਾ ਮੈਕਸੀਕੋ ਵਰਸਿਸ ਸਾਊਥ ਕੋਰੀਆ ਉਥੇ ਫਿਰ ਦੇਖਦੇ ਆ ਜੀ ਕਿੰਨਾ ਕੁ ਆਪਣੇ ਜਿਹੜੇ ਫੈਨਸ ਨੇ ਉਹ ਇੰਜੋਏ ਕਰਦੇ ਨੇ ਕਿਉਂਕਿ ਜਦੋਂ ਮੈਕਸੀਕੋ ਹੋਸਟ ਨੇਸ਼ਨ ਜਾਂ ਕੈਨੇਡਾ ਹੋਸਟ ਨੇਸ਼ਨ ਜਾਂ USA ਹੋਸਟ ਨੇਸ਼ਨ ਜਦੋਂ ਦੇਖਦੇ ਆ ਤਾਂ ਉਦੋਂ ਜਿਹੜੇ ਜਲਬੇ ਨੇ ਥੋੜੇ ਜਿਹੇ ਹੋਰ ਜ਼ਿਆਦਾ ਬਿਹਤਰ ਹੋ ਜਾਂਦੇ ਨੇ ਕਿਉਂਕਿ ਆਪਣੇ ਮੈਦਾਨਾਂ ਦੇ ਵਿਚ ਮੈਚ ਹੋ ਰਹੇ ਨੇ ਤੇ ਲੋਕ ਫਿਰ ਪੂਰੀ ਗਿਣਤੀ ਦੇ ਨਾਲ ਉਥੇ ਜਿਹੜੇ ਆ ਜੀ ਕੱਪੜੇ ਪਾ ਕੇ ਪਹੁੰਚਦੇ ਨੇ ਬੈਕ ਟੂ ਯੈਸਟਰਡੇਜ਼ ਮੈਚਿਸ ਕੱਲ ਰੋਨਾਲਡੋ ਮੈਦਾਨ ਵਿਚ ਉਤਰੇ ਔਰ ਬਹੁਤ ਜ਼ਿਆਦਾ ਉਨ੍ਹਾਂ ਤੋਂ ਵੀ ਉਮੀਦਾਂ ਸੀ ਕਿਉਂਕਿ ਉਨ੍ਹਾਂ ਤੋਂ ਪਹਿਲਾਂ ਜਿਹੜੇ ਸੁਪਰ ਸਟਾਰ ਮੈਦਾਨ ਦੇ ਵਿਚ ਉਤਰੇ ਚਾਹੇ ਉਹ ਐਮਬਾਪੇ ਹੋਵੇ ਚਾਹੇ ਅਰਲਿੰਗ ਹਾਲੈਂਡ ਹੋਵੇ ਤੇ ਚਾਹੇ ਫਿਰ ਮੈਸੀ ਹੋਵੇ ਉਨ੍ਹਾਂ ਨੇ ਆਪਣੀ ਰੈਪੂਟੇਸ਼ਨ ਨੂੰ ਸਿਰਫ ਚਾਰ ਚੰਦ ਹੀ ਨਹੀਂ ਲਗਾਏ ਆਪਣੀਆਂ ਟੀਮਾਂ ਨੂੰ ਵੀ ਗਾਂ ਲੈ ਕੇ ਵਧੇ ਪਰ ਪੋਰਚੁਗਲ ਦੀ ਪਰਫਾਰਮੈਂਸ ਕੱਲ ਉਨੀ ਬਿਹਤਰ ਨਹੀਂ ਰਹੀ ਔਰ ਕੋਂਗੋ ਵਰਗੀ ਛੋਟੀ ਟੀਮ ਨੇ ਵੀ ਉਨ੍ਹਾਂ ਨੂੰ ਰੋਕ ਲਿਆ ਔਰ ਮੈਚ ਜਿਹੜਾ ਜੀ ਇਕ ਇਕ ਦੀ ਬਰਾਬਰੀ ਤੇ ਹੋ ਨਿਬੜਿਆ ਤੇ ਉਸ ਤੋਂ ਬਾਅਦ ਜਿਹੜਾ ਮੈਚ ਆਫ ਦਾ ਡੇ ਸੀ ਇੰਗਲੈਂਡ ਵਰਸਿਸ ਕਰੋਏਸ਼ੀਆ ਉਹ ਉਸੇ ਤਰ੍ਹਾਂ ਹੀ ਹੋ ਨਿਬੜਿਆ ਜਿਸ ਤਰੀਕੇ ਦੀ ਉਨ੍ਹਾਂ ਤੋਂ ਦੋਨਾਂ ਟੀਮਾਂ ਤੋਂ ਐਕਸਪੈਕਟੇਸ਼ਨ ਸੀਗੀ ਤਕੜਾ ਮੈਚ ਰਿਹਾ ਟੋਟਲ ਇਸ ਮੈਚ ਦੇ ਵਿਚ 6 ਗੋਲਸ ਹੋਏ ਤੇ ਹੈਰੀ ਕੇਨ ਨੇ ਇੰਗਲੈਂਡ ਵਾਸਤੇ 2 ਗੋਲ ਕੀਤੇ ਇੰਗਲੈਂਡ 4-2 ਦੇ ਨਾਲ ਕਰੋਏਸ਼ੀਆ ਤੋਂ ਜੇਤੂ ਰਿਹਾ ਇੱਕ ਟਾਈਮ ਤੇ ਮੈਚ 2-2 ਦੀ ਬਰਾਬਰੀ ਤੇ ਸੀ ਤਕਰੀਬਨ ਜਦੋਂ ਸੈਕੰਡ ਹਾਫ ਸ਼ੁਰੂ ਹੋਇਆ ਤੇ ਉਸ ਤੋਂ ਬਾਅਦ ਫਿਰ ਇੰਗਲੈਂਡ ਨੇ ਬਹੁਤ ਬਿਹਤਰੀਨ ਗੇਮ ਖੇਡੀ ਹੈ ਜੇਕਰ ਚਾਂਸਿਸ ਜਿਹੜੇ ਇੰਗਲੈਂਡ ਨੂੰ ਮਿਲੇ ਨੇ ਜੇ ਕਿਤੇ ਉਹ ਕਨਵਰਟ ਕੀਤੇ ਹੁੰਦੇ ਤਾਂ ਹੋ ਸਕਦਾ ਸਕੋਰ ਲਾਈਨ ਕਹਿੰਦੀ ਬਈ ਸਕੋਰ ਵਾਜ 6-2 ਜਾਂ 7-2 ਇਸ ਤਰ੍ਹਾਂ ਵੀ ਹੋ ਸਕਦਾ ਸੀ ਨੈਵਰਦਲੈਸ ਇੰਗਲੈਂਡ ਅੱਛਾ ਖੇਡਿਆ ਤੇ 4-2 ਦੇ ਨਾਲ ਕਰੋਏਸ਼ੀਆ ਤੋਂ ਜੇਤੂ ਰਿਹਾ ਉਸ ਤੋਂ ਬਾਅਦ ਗਾਨਾ 1-0 ਦੇ ਨਾਲ ਪੈਨਮਾ ਤੋਂ ਜੇਤੂ ਰਿਹਾ ਤੇ ਫਾਈਨਲੀ ਕੋਲੰਬੀਆ ਰਾਤ ਨੂੰ 3-1 ਦੇ ਨਾਲ ਉਜ਼ਬੇਕਿਸਤਾਨ ਤੋਂ ਜੇਤੂ ਰਿਹਾ ਮੂਵਿੰਗ ਆਨ ਟੂ ਮੇਜਰ ਲੀਗ ਬੇਸਬਾਲ ਟੋਰਾਂਟੋ 3-0 ਦੇ ਨਾਲ ਬੋਸਟਨ ਰੈੱਡ ਸੌਕਸ ਤੋਂ ਜੇਤੂ ਰਹੇ ਨੇ ਬੈਕ ਟੂ ਬੈਕ ਮੈਚ ਜਿੱਤਿਆ ਤੇ ਗੇਮ ਨੰਬਰ 3 ਜਿਹੜੀ ਹੈ ਇਸ ਸੀਰੀਜ਼ ਦੀ ਅੱਜ ਦੁਪਹਿਰ ਨੂੰ 1:35 1:35 ਤੇ ਹੋਏਗੀ ਵੁਮੈਨਜ਼ NBA ਦੇ ਵਿਚ ਟੋਰਾਂਟੋ ਦੀ ਟੀਮ ਕੱਲ ਨੂੰ ਐਕਸ਼ਨ ਦੇ ਵਿਚ ਹੋਏਗੀ ਕਨੈਟੀਕਟ ਦੇ ਨਾਲ ਮੈਚ ਹੋਏਗਾ ਔਰ ਮੈਚ ਜਿਹੜਾ ਜੀ ਸ਼ਾਮ ਨੂੰ 7:30 ਵਜੇ ਹੋਣਾ ਕਾਲਡਰ ਕੱਪ ਜਿਹੜਾ ਕਿ ਅਮੈਰੀਕਨ ਲੀਗ ਦਾ ਅਲੀਟ ਟੂਰਨਾਮੈਂਟ ਹੈ ਔਰ ਉਸ ਦੇ ਵਿਚ ਟੋਰਾਂਟੋ ਮਾਰਲੀਜ਼ ਅਮੈਰੀਕਨ ਲੀਗ ਚੈਂਪੀਅਨ ਬਰਨਸ ਦੇ ਬਿਲਕੁਲ ਬਰੂਹਾ ਤੇ ਆ ਕੇ ਖੜੇ ਨੇ ਟੋਰਾਂਟੋ ਇਜ਼ ਅਪ 3-0 ਇਨ ਅ ਬੈਸਟ ਆਫ 7 ਸੀਰੀਜ਼ ਗੇਮ ਨੰਬਰ 4 ਜਿਹੜੀ ਹੈ ਜੀ ਅੱਜ ਰਾਤ ਨੂੰ 7 ਵਜੇ ਹੋਏਗੀ ਔਰ ਜੇਕਰ ਪ੍ਰੋ ਲੀਗ ਫੀਲਡ ਹਾਕੀ ਦੀ ਗੱਲ ਕਰਦੇ ਆ ਤਾਂ ਕੱਲ ਇੰਡੀਆ ਜਰਮਨੀ ਤੋਂ 3-1 ਦੇ ਨਾਲ ਜੇਤੂ ਰਿਹਾ ਅੱਜ ਦੋਨੋ ਟੀਮਾਂ ਇਕ ਵਾਰੀ ਫੇਰ ਤੋਂ ਆਮੋ ਸਾਹਮਣੇ ਹੋਣਗੀਆਂ 1:30 ਵਜੇ ਜਿਹੜਾ ਜੀ ਇਹ ਮੈਚ ਹੋਣਾ ਕੱਲ ਵੀ ਮੈਨੂੰ 2 ਫੋਨ ਕਾਲਸ ਤੇ ਇਕ ਟੈਕਸਟ ਮੈਸੇਜ ਆਇਆ ਸੀ ਕਿ ਇੰਡੀਆ ਤੇ ਜਰਮਨੀ ਦਾ ਮੈਚ 9 ਵਜੇ ਹੈ ਸੋ ਆਈ ਰਿਪੀਟ ਇੰਡੀਆ ਵਰਸਿਸ ਜਰਮਨੀ ਫੀਲਡ ਹਾਕੀ ਦਾ ਜਿਹੜਾ ਮੈਚ ਹੈ ਜੀ 1:30 ਵਜੇ ਈਸਟਰਨ ਸਟੈਂਡਰਡ ਟਾਈਮ ਦੇ ਨਾਲ ਆਉਣਾ ਤੇ ਮੋਸਟਲੀ ਜਿਹੜੇ ਇਹ ਮੈਚਸ ਨੇ ਤੁਹਾਡੇ ਕੋਲ IPTV ਹੈ ਤਾਂ ਸਪੋਰਟਸ ਸੈਕਸ਼ਨ ਦੇ ਵਿਚ ਸੋਨੀ ਟੀਵੀ ਦੇ ਉੱਤੇ ਹੁੰਦੇ ਨੇ ਜਾਂ ਕਈ ਵਾਰੀ ਸਟਾਰ ਸਪੋਰਟਸ ਤੇ ਵੀ ਇਹ ਜਿਹੜਾ ਜੀ ਮੈਚ ਆ ਜਾਂਦਾ ਹੁੰਦਾ ਮੂਵਿੰਗ ਆਨ ਟੂ ਕ੍ਰਿਕਟ T20 ਵਰਲਡ ਕੱਪ ਬਿਗ ਵਿਨ ਫਾਰ ਵੁਮੈਨਸ ਟੀਮ ਯੈਸਟਰਡੇ ਇੰਡੀਆ 209 ਫਾਰ ਦਾ ਲਾਸਟ ਆਫ 5 ਵਿਕਟਸ ਜਵਾਬ ਵਿਚ ਨੈਦਰਲੈਂਡ 114 ਤੇ ਆਲ ਆਊਟ ਔਰ ਇੰਡੀਆ 95 ਰਨ ਦੇ ਨਾਲ ਜੇਤੂ ਰਿਹਾ ਸਮ੍ਰਿਤੀ ਮੰਦਾਨਾ ਪਲੇਅਰ ਆਫ ਦਾ ਮੈਚ ਰਹੇ ਨੇ ਔਰ ਇਸ ਵੱਡੀ ਵਿਨ ਦੇ ਨਾਲ ਇੰਡੀਆ ਦੇ ਪੁਆਇੰਟ ਬੇਸ਼ੱਕ 4 ਨੇ ਆਸਟ੍ਰੇਲੀਆ ਦੇ ਪੁਆਇੰਟ 4 ਨੇ ਪਰ ਇੰਡੀਆ ਨੇ ਹੁਣ ਤੱਕ ਦੋਨੋਂ ਮੈਚ ਵਧੀਆ ਜਿੱਤੇ ਨੇ ਤੇ ਇੰਡੀਆ ਪਹਿਲੇ ਨੰਬਰ ਤੇ ਹੈ ਰਨ ਰੇਟ ਕਰਕੇ ਔਰ ਦੂਸਰੇ ਨੰਬਰ ਤੇ ਆਸਟ੍ਰੇਲੀਆ ਹੈ ਪਰ ਸੰਡੇ ਨੂੰ बिग गेम है जी इंडिया वर्सिज साउथ अफ्रीका, क्योंकि अपने ग्रुप दे विच टोटल टीमां दे विच जे देखिए तो तीन ही टीमां चंगियां ने, इंडिया साउथ अफ्रीका ते आस्ट्रेलिया, और इन तिना दे विचों ही दो टीमां ने सैमीफाइनल च पहुंचना है। सो इंडिया दे जिहड़े दो मैच ने ग्रुप मैचेस साउथ अफ्रीका दे अगेंस्ट ते आस्ट्रेलिया दे अगेंस्ट, इन्हां विचों एक जितना बहुत जरूरी है, चाहे साउथ अफ्रीका तो जितन ते चाहे आस्ट्रेलिया तो, अदरवाइज सैमीफाइनल दे विच पहुंचना बहुत मुश्किल हो जाएगा। सो इस वीक संडे वाले दिन 9:30 बजे इंडिया वर्सेज साउथ अफ्रीका आमो सामने होंगे, और बेनिफिट इंडिया नू यह रहेगा कि इथे जिहड़ियां पिचेस ने वह कई बार यूज हो रही ने, क्योंकि इंग्लैंड विच इस टाइम न्यूजीलैंड ते इंग्लैंड की भी सीरीज चल रही है, उन्होंने डोमैसटिक मैचेस भी चल रहे ने। सो जिहड़े मैदान क्रिकेट वास्ते यूज हो रहे ने, दोज आर पिचेस आर यूज टू ऑफटन, जदों पिचेस बहुत ज्यादा ऑफटन यूज होंदियां ने उन्हां नूं पानी घट लगता है, उन्हां नूं मेनटेन उन्ना नहीं किया जा सकता, तो वह पिचेस स्लो होंदियां ने, स्पिनर्स नूं हैल्प कर दियां ने, ब्रेक कर दियां ने, जिहड़ी कि साडे कोले बहुत ज्यादा स्पिनरां की गिनती है। सो यह बेनीफिट सानूं मिल सकता है, क्योंकि उसका कल भी नज़ारा देखने नूं मिलिया, पाकिस्तान ने सिंगल हैंडली विद कैप्टन फातिमा साना की हैल्प दे नाल साउथ अफ्रीका 128 रन भी नहीं बनाउन देने, लकीली साउथ अफ्रीका 2 विकेट से नाल जितया, पर फातिमा साना की जिनी कल तारीफ की जाए जी पाकिस्तान वास्ते, चाहे वह बॉलिंग होवे चाहे बैटिंग होवे, उन्नी ही घट है। और करंटली न्यूजीलैंड वर्सेज इंग्लैंड जो टैसट मैच चल रहा जी, दूसरा टैसट मैच डे नंबर 2 चल रहा, और न्यूजीलैंड के 391 रन फॉर द लॉस ऑफ ऑल आउट हो गए थे जी सच, तो उस तो बाद इंग्लैंड की जी बैटिंग चल रही है, इंग्लैंड वनडे क्रिकेट को ही खेल रहा, 9.4 ओवरस 58 रन ने, ते एक खिडारी आउट होया जी, ते हुणे हुणे पहली विकेट गिरी है रन आउट के रूप दे विच। ते कल इंडिया ने जिहड़ा जी अफगानिस्तान नूं मेंस मैच विच 170 रन दे नाल हरा दिता, कप्तान शुभमन गिल 152 रन बना के प्लेयर ऑफ द मैच रहे। थर्ड जिहड़ा मैच है जी हुण सैटरडे नूं सवेरे 4 बजे शुरू होना है, और जैर साहब ने कल एक क्वेश्चन पुछया सी 88 बॉल्स दे विच डबल सेंचुरी वाला, आई ट्राइड फाइंडिंग आउट द आंसर फॉर दैट वन, मैनू कित जगदीशी उसका आंसर नहीं मिलिया कि केड़ी लीग दे विच जां कित्थे दुनिया दे विच 88 बॉलों दे विच डबल सेंचुरी हुई है, आई वॉज अनएबल टू फाइंड। सो जे ऑन एयर आउंदे ने आपां उन्हां नूं ही पुछ लांगे। एंड लास्ट बट नॉट द लीस्ट, कल जदों आपां प्रोग्राम कर रहे सीगे उसे टाइम ते जदों जैरिस साहब आए ने, ते उन्हां ने आके ए भी ब्रेक इन कीता सी कि जिहड़ी अपनी टोरंटो मेपल लीफ है उन्होंने जिम हिलर नूं जिहड़ा जी हायर कर लिया कोच, सो उहदे वास्ते बड़ी मिक्सड रिएक्शन है। पहली गल तां इह कि उह टोरंटो दे असिस्टेंट कोच रहे ने 2015 तों लैके 2019 तक, और जिहड़े लास्ट 5 स्टैंडिंग दसे गए सी उहनां विच उहनां दा नाम नहीं सीगा। सो फैनस बड़े सरप्राइज ने, एनालिस्ट बड़े सरप्राइज ने, क्योंकि उन्होंने 2 साल जिहड़े एलए दे विच भी कोचिंग कीती है, ही हैड अ डीसेंट नंबर्स, कोई पर कोई अहिजा कोई मार्का नहीं मारिया सी, ते हुण फैनस एक्साइटेड नहीं बाले हैगे टोरंटो दे विच, सरप्राइज जरूर हैगे ने कि साडे कोले नवा चेहरा आया है, पर नवा चेहरा नवी कोई इनोवेशन लैके आएगा जां नहीं लैके आएगा उह जिहड़ा जी समझो परे आ, लेट्स सी कि ओह आके इत्थे चेंज करदे ने। एंड दैट सैड मैं स्पोर्ट्स नूं इत्थे ही रैप अप करदा जी, अनलैस तुसीं कुछ ऐड करना चाहुंदे। अगे चल के आपां जरूर इस विच कुछ होर स्पोर्ट्स नाल रिलेटेड खबरां ऐड करांगे, ते आओ इस समय मेरे नाल जस्ट बोलर जी ने पाकिस्तान तों, और इहना नंबर है 416-732-2611, 416-732-2611 इहना दा नंबर है जस्ट बोलर। और बोलर साहब जी आयां प्रोग्राम विच,
थैंक यू वेरी मच गया सर, तुहानू भी ते गुरप्रीत नूं ते सारे सोचां ते आपणी सति
श्री अकाल जी। जी आयां नूं पुलिस साहब मैं तुहानू इह पुछणा जानना चाहुंदा तुहाडे पासों कि अजकल मैं जिहड़ियां पावर ऑफ सेल दे उत्ते प्रॉपर्टियां आ रहियां उहनां ते काफी कम कर रहा, और ब्रैम्पटन जिहड़ा कि मेन सेंटर है पावर ऑफ सेल प्रॉपर्टी दे लई, ते एवरीडे सी द नंबर आर राइजिंग ऑफ पावर ऑफ सेल ऑफ द प्रॉपर्टी, ते अगर कोई पावर ऑफ सेल दी प्रॉपर्टी दे उत्ते ऑफर पाउणी चाहुंदा ते उहदे लई मॉर्गेज दा अप्रूवल होना, क्योंकि टाइम बहुत थोड़ा हुंदा ते उह काफी इंपोर्टेंट हुंदा, ते तुसीं थोड़ा जिहा दस्सो कि मॉर्गेज वाले पक्ष तों पावर ऑफ सेल दे उत्ते प्रॉपर्टी खरीदण दे लई की कुछ करना चाहीदा।
बिल्कुल जी, उदां दे प्रॉपर्टियां वास्ते पहली गल करिया सर, सानूं अपने आप नूं पहला प्री प्रूव कर लेना चाहीदा, जे तुसीं पावर ऑफ सेल प्रॉपर्टी च इंटरस्टड हो ना कि कोई इदां दी वधिया डील मैं चाहुंदा मैनूं मिल जाए, ते अपने आप नूं पहला प्री क्वालीफाई करके रखो तां कि सानूं भावें 1 वीक दा टाइम ही मिले तां 1 वीक दे विच तुसीं अपने आप नूं कवर कर सकदे होगे। ਤਾਂ ਜਦੋਂ ਤੁਸੀਂ ਸ਼ੋਰ ਨਹੀਂ ਹੁੰਦੇ ਤੁਸੀਂ ਪ੍ਰੋਪਰਟੀ ਤੇ ਆਫਰ ਪਾ ਦਿੰਦੇ ਹੋ ਤਾਂ, ਪਰ ਉਦੋਂ ਬਾਅਦ ਫਿਰ ਜੇ ਤੁਸੀਂ ਪ੍ਰੀ ਕੁਆਲੀਫਾਈ ਨਹੀਂ ਹੈਗੇ ਫਿਰ ਸਾਨੂੰ ਚਾਰ ਵੀਕ ਚਾਹੀਦੇ ਹੁੰਦੇ ਜੀ, ਕਦੇ ਵੀ ਬੈਂਕ ਉਹ ਫਾਈਲ ਨਹੀਂ ਫੜਦਾ ਸਾਥੋਂ ਜਦੋਂ ਉਹਨੂੰ ਪਤਾ ਹੋਵੇ ਕਿ ਅੱਜ 17 ਤਰੀਕ ਹੋਗੀ ਤੇ ਅੱਜ ਜੁਲਾਈ ਦੀ 18 ਨੂੰ ਜੇ ਕਲੋਜ਼ਿੰਗ ਹੈ ਫਿਰ ਤਾਂ ਠੀਕ ਹੈ, ਜਦੋਂ ਪਹਿਲਾਂ ਤਾਂ ਬੈਂਕ ਫਾਈਲ ਫੜਦਾ ਨੀ ਗਾ, ਜੇ ਫਾਈਲ ਫੜਦਾ ਵੀ ਹੈ ਰਸ਼ ਦੇ ਵਿੱਚ ਤੇ ਉਹਦੇ ਚਾਂਸ ਬਹੁਤ ਹੁੰਦੇ ਆ ਕਿ ਇਨਵੈਸਟੀਗੇਸ਼ਨ ਜਾਣ ਦੇ ਡਿਕਲਾਈਨ ਹੋਣ ਦੇ ਬਹੁਤ ਚਾਂਸੇ ਹੁੰਦੇ ਆ, ਸੋ ਇਸ ਕਰਕੇ ਬੈਸਟ ਤਰੀਕਾ ਇਹੀ ਹੁੰਦਾ ਕਿ ਆਪਣੇ ਆਪ ਨੂੰ ਪਹਿਲਾਂ ਪ੍ਰੀ ਕੁਆਲੀਫਾਈ ਕਰ ਲਓ, ਤੁਹਾਨੂੰ ਪਤਾ ਹੁੰਦਾ ਕਿ ਮੈਂ ਇੰਨੇ ਦੀ ਬਜਟ ਆਪਣਾ ਹੁੰਦਾ ਹੀ ਹੈ, ਪਤਾ ਹੀ ਆਪਾਂ ਵੀ ਇੰਨੇ ਦੀ ਪ੍ਰੋਪਰਟੀ ਲੈਣੀ ਹੈ, ਔਰ ਨੰਬਰ 2 ਦੇ ਉੱਤੇ ਪਾਵਰ ਆਫ ਸੇਲ ਪ੍ਰੋਪਰਟੀ ਜਿਹੜੀ ਉਹ 20% ਆਉਣ ਤੇ ਮਿਲਦੀ ਹੈ, 10 ਤੇ ਨਹੀਂ ਮਿਲਦੀ, ਸੋ ਇਹ ਚੀਜ਼ ਮਾਇਨ ਚ ਰੱਖਿਓ ਕਿ ਉਹ ਪ੍ਰੋਪਰਟੀ 10% ਦੇ ਨਹੀਂ ਮਿਲਦੀ, ਉਸ ਨੂੰ 20% ਤੇ ਮਿਲੂਗੀ, ਤੇ ਇਸ ਕਰਕੇ
20% ਉਹਦੀ ਡਾਊਨ ਦੇਣੀ ਜ਼ਰੂਰੀ ਹੈਗੀ।
ਬਿਲਕੁਲ,
ਇਹ ਤੋਂ ਇਲਾਵਾ ਕੀ ਅਗਰ ਕੋਈ ਇਸ ਸਮੇਂ ਸੱਚ ਐਜ਼ ਆਪਣੀ ਮੋਰਗੇਜ ਪ੍ਰੀ ਅਪਰੂਵ ਕਰਾਉਂਦਾ ਤੇ ਤੁਸੀਂ ਉਸ ਨੂੰ 7.5 ਲੱਖ ਲਈ ਅਪਰੂਵ ਕਰ ਦਿੱਤਾ ਤੇ ਉਦੋਂ ਕੁਐਸਚਨ ਨਹੀਂ ਸੀਗਾ ਕਿ ਉਹ ਪਾਵਰ ਆਫ ਸੇਲ ਦੀ ਪ੍ਰੋਪਰਟੀ ਖਰੀਦਣ ਜਾ ਰਿਹਾ ਜਾਂ ਕੋਈ ਨਾਰਮਲ ਪ੍ਰੋਪਰਟੀ ਖਰੀਦਣ ਜਾ ਰਿਹਾ, ਲੇਕਿਨ ਉਹ ਅਪਰੂਵਲ ਤੋਂ ਬਾਅਦ ਯਕੀਨ ਬੈਂਕ ਨੂੰ ਪਤਾ ਲੱਗਦਾ ਕਿ ਇਹ ਜਿਹੜੀ ਪ੍ਰੋਪਰਟੀ ਹੈ ਪਾਵਰ ਆਫ ਸੇਲ ਦੇ ਉੱਤੇ ਖਰੀਦ ਰਹੇ ਨੇ, ਕੀ ਉਹਦੇ ਚ ਕੁਝ ਹੋਰ ਚੇਂਜਸ ਆਉਂਦੀਆਂ, ਕੋਈ ਰੇਟ ਦੇ ਵਿੱਚ ਚੇਂਜਸ ਹੋਵੇ, ਕੋਈ ਹੋਰ ਚੇਂਜਸ ਹੋਵੇ?
ਨਹੀਂ ਜੀ, ਚੇਂਜ ਕੋਈ ਨਹੀਂ ਆਉਂਦੀ, ਤੁਸੀਂ ਕਹਿੰਦਾ ਜਦੋਂ ਕੁਆਲੀਫਾਈ ਕਰ ਗਏ ਉਹਦੇ ਵਾਸਤੇ, ਜਦੋਂ ਤੁਸੀਂ ਮੋਰਗੇਜ ਵਾਸਤੇ ਕੁਆਲੀਫਾਈ ਕਰਦੇ ਹੋ ਫਿਰ ਉਹ ਮੈਟਰ ਨਹੀਂ ਕਰਦਾ ਕਿ ਤੁਸੀਂ ਪ੍ਰੀ ਪ੍ਰੋਪਰਟੀ ਰੀਸੇਲ ਲੈ ਰਹੇ ਹੋ ਜਾਂ ਪਾਵਰ ਆਫ ਸੇਲ ਤੇ ਲੈ ਰਹੇ ਹੋ ਜਾਂ ਤੁਸੀਂ ਬਿਲਡਰ ਤੋਂ ਲੈ ਰਹੇ ਹੋ, ਉਹ ਚ ਕੋਈ ਮੈਟਰ ਨਹੀਂ ਕਰਦਾ ਫਿਰ ਜਦੋਂ ਕਿਹਾ ਤੁਸੀਂ ਕੁਆਲੀਫਾਈ ਕਰ ਗਏ। ਹਾਂ, ਇਹ ਜ਼ਰੂਰ ਹੁੰਦਾ ਕਿ ਤੁਸੀਂ ਡਿਪੈਂਡ ਕਰਦਾ ਕਿ ਤੁਸੀਂ ਕੁਆਲੀਫਾਈ 10% ਤੇ ਹੋਏ ਹੋ, 10% ਡਾਊਨ ਦੇ ਉੱਤੇ, ਤਾਂ ਹੁਣ ਤੁਸੀਂ ਪਾਵਰ ਆਫ ਸੇਲ ਪ੍ਰੋਪਰਟੀ ਲੈ ਰਹੇ ਹੋ ਤੇ ਉਹਦੇ ਤੁਹਾਨੂੰ 20% ਡਾਊਨ ਚਾਹੀਦਾ, ਸੋ ਉੱਥੇ ਜ਼ਰੂਰ ਤੁਹਾਨੂੰ ਥੋੜੇ ਇਹਦੇ ਬਾਰੇ ਫਿਰ ਦੁਬਾਰਾ ਕੰਸਿਡਰ ਕਰਨਾ ਪੈਂਦਾ। ਸੋ ਹਮੇਸ਼ਾ ਵਾਸਤੇ ਆਪਣੇ ਆਪ ਨੂੰ ਟਰਾਈ ਕਰੋ 20% ਤੇ ਹੀ ਡਾਊਨ ਦੇ ਨਾਲ ਆਪਣੇ ਕੁਆਲੀਫਾਈ ਕਰਕੇ ਰੱਖੋ ਜੇ ਤੁਸੀਂ ਉਧਰ ਨੂੰ ਜਾਣਾ, ਪਹਿਲਾਂ ਮਨ ਬਣਾ ਕੇ ਰੱਖੋ, ਜੇ ਨਹੀਂ ਉਧਰ ਨੂੰ ਜਾਣਾ ਤੇ ਫਿਰ ਜਿਹੜਾ ਮਰਜ਼ੀ ਪ੍ਰੋਪਰਟੀ ਲੈ ਲਓ ਜੀ, ਕੋਈ ਵੱਡੀ ਗੱਲ ਨਹੀਂ।
ਅੱਛਾ, ਅਗਰ ਕੋਈ ਪ੍ਰੋਪਰਟੀ ਕੁਝ ਡੈਮੇਜ ਹੋਇਆ, ਕੁਝ ਕਈ ਵਾਰੀ ਹੁੰਦੇ ਆ ਜਦੋਂ ਪਾਵਰ ਆਫ ਸੇਲ ਤੇ ਪ੍ਰੋਪਰਟੀ ਜਾਂਦੀ ਆ ਤੇ ਜਿਹੜੇ ਉਹਦੇ ਪ੍ਰੋਪਰਟੀ ਜਿਨ੍ਹਾਂ ਦੀ ਹੁੰਦੀ ਆ ਉਹ ਕਈ ਵਾਰੀ ਅਪਲਾਇੰਸਿਸ ਲੈ ਜਾਂਦੇ ਆ, ਏਸੀ ਲਾ ਕੇ ਲੈ ਜਾਂਦੇ ਆ ਜਾਂ ਫਿਰ ਹੋਰ ਕੁਝ ਇੱਦਾਂ ਦੀ ਚੀਜ਼ ਕੱਢ ਕੇ ਲੈ ਜਾਂਦੇ ਆ, ਉਹਦੇ ਨਾਲ ਫਿਰ ਕੀ ਮੋਰਗੇਜ ਦੇ ਉੱਤੇ ਕੋਈ ਪ੍ਰਭਾਵ ਪੈਂਦਾ ਕਿ ਹੋਮ ਇੰਸਪੈਕਸ਼ਨ ਜ਼ਰੂਰੀ ਹੈ ਤੇ ਉਹ ਜਿਹੜੀ ਘਰ ਦੀ ਕੰਡੀਸ਼ਨ ਹੈ ਉਹ ਰਿਪੋਰਟ ਕਰਨੀ ਜ਼ਰੂਰੀ ਹੈ ਤੇ ਉਹ ਰਿਪੋਰਟ ਕਿੰਨਾ ਕੁ ਅਸਰ ਪਾਉਂਦੀ ਹੈ ਮੋਰਗੇਜ ਦੇ ਉੱਤੇ?
ਬਿਲਕੁਲ ਜੀ, ਜਿਹੜੀ ਪਾਵਰ ਆਫ ਸੇਲ ਦੀ ਪ੍ਰੋਪਰਟੀ ਉੱਥੇ ਜਿਹੜੀ ਆਪਾਂ ਕਹਿੰਦੇ ਵੀ ਇੰਸਪੈਕਸ਼ਨ ਕਰਾਉਣੀ ਹੈ ਘਰ ਦੀ, ਉਹ ਜ਼ਰੂਰੀ ਹੈ ਜੀ, 100% ਉਹ ਬੈਂਕ ਕਰਾਉਂਦੀ ਹੈਗੀ, ਅਪਰੇਜ਼ਲ ਵੀ ਹੁੰਦੀ ਹੈ ਉਹਦੀ, ਅਪਰੇਜ਼ਲ ਚ ਵੀ ਰਿਪੋਰਟ ਆਉਂਦੀ ਹੈ, ਔਰ ਬੈਂਕ ਨੂੰ ਉਹਦੇ ਨਾਲ ਕੋਈ ਮੈਟਰ ਨਹੀਂ ਹੁੰਦਾ ਕਿ ਉਹਦੇ ਚ ਪ੍ਰਾਈਸ ਹੈ ਜਾਂ ਨਹੀਂ ਹੈ, ਉਹ ਤੁਹਾਡੀ ਆਪਣੀ ਸਿਰਦਰਦੀ, ਉਹਨੂੰ ਬੈਂਕ ਨਾਲ ਕੋਈ ਤਲਕਾਤ ਨਹੀਂ, ਬੈਂਕ ਨੂੰ ਚਾਰ ਚੀਜ਼ਾਂ ਹੈਗੀਆਂ ਜਾਂ ਨਹੀਂ ਹੈਗੀਆਂ ਉਹ ਤੁਸੀਂ ਆਪ ਪਾਉਣੀ ਹੈਗੀਆਂ। ਪਰ ਹਾਂ, ਡੈਮੇਜ ਹੈ ਜਿਹੜਾ, ਕੋਈ ਡੈਮੇਜ ਕਿੰਨਾ ਕੁ ਮੇਜਰ ਡੈਮੇਜ ਹੈ ਜਾਂ ਸਿਰਫ, ਕਈ ਵਾਰੀ ਹੁੰਦਾ ਕਿ ਪਾਵਰ ਆਫ ਸੇਲ ਪ੍ਰੋਪਰਟੀਆਂ ਮੈਂ ਦੇਖਦਾ ਉਹ ਚ ਕੋਈ ਕਰਟਨ ਲਾ ਕੇ ਲੈ ਗਿਆ, ਜਦੋਂ ਕਰਟਨ ਲਾਹੀ ਤਾਂ ਉਹਨਾਂ ਨੇ ਉਦਾਂ ਹੀ ਪੁੱਲ ਕਰ ਲਏ ਸਾਰੇ, ਉਹ ਖਿੱਚ ਲਾਰਜ ਤੋੜਤੀ ਵਿੱਚੋਂ, ਉਹਨੂੰ ਕੋਈ ਇੰਨਾ ਮੈਟਰ ਨਹੀਂ ਵਾਲਾ ਕਰਦੇ ਹੁੰਦੇ ਕਿਉਂਕਿ ਉਹ ਤਾਂ ਤੁਸੀਂ ਘਰ ਚ ਰਹਿਣ ਵਾਸਤੇ ਫਿਕਸ ਕਰਾਉਣੇ ਪੈਣਾ ਤੁਹਾਨੂੰ ਆਪਣੇ ਲਿਵਿੰਗ ਵਾਸਤੇ ਵੀ, ਤੇ ਪਰ ਅਦਰਵਾਈਜ਼ ਬੈਂਕ ਨੂੰ ਕੋਈ ਬਹੁਤਾ ਕੰਸਰਨ ਨਹੀਂ ਹੁੰਦੇ ਇਹਦੇ ਨਾਲ ਕਿ ਉਹਦੇ ਚ ਡੈਮੇਜ ਕਿੰਨਾ ਹੈਗਾ। ਹਾਂ, ਇਹ ਜ਼ਰੂਰ ਹੁੰਦਾ ਕਿ ਮੇਜਰ ਡੈਮੇਜ ਹੋਣਾ ਚਾਹੀਦਾ, ਕੋਈ ਪਾਣੀ ਲੀਕ ਨਾ ਹੋਵੇ, ਕੋਈ ਬਾਈ ਚਾਂਸ ਪਾਣੀ ਛੱਡ ਗਿਆ ਆਉਣ ਵਿੱਚ, ਪਾਣੀ ਲੀਕ ਹੋ ਗਿਆ, ਡੈਮੇਜ ਹੋ ਗਿਆ ਜਾਂ ਕਿਤੇ ਫੰਗਸ ਲੱਗੀ ਹੈਗੀ, ਉਹ ਚੀਜ਼ਾਂ ਜ਼ਰੂਰ ਮੈਟਰ ਕਰਦੀਆਂ। ਅਦਰਵਾਈਜ਼ ਨਾਰਮਲ ਜਿਹੜਾ ਹੁੰਦਾ ਹੈਗਾ ਉਹ ਚ ਕੋਈ ਬਹੁਤਾ ਬੈਂਕ ਨੂੰ ਉਹ ਨਹੀਂ ਹੁੰਦਾ। ਹਾਂ, ਇੰਸਪੈਕਸ਼ਨ ਜ਼ਰੂਰ ਮੰਗਦੇ, ਹੋਮ ਇੰਸਪੈਕਸ਼ਨ ਕਹਿੰਦੇ ਹੋਣੀ ਚਾਹੀਦੀ, ਰਿਪੋਰਟ ਮੰਗਦੀ ਹੈ ਬੈਂਕ ਕਿ ਜੇ ਪਾਵਰ ਆਫ ਸੇਲ ਤੇ ਹੈ ਤਾਂ ਇਹ ਸਾਨੂੰ ਹੋਮ ਇੰਸਪੈਕਸ਼ਨ ਰਿਪੋਰਟ ਦਿਓ, ਔਰ ਅਪਰੇਜ਼ਲ ਹੁੰਦੀ ਹੈ, ਇਹਦੀ ਅਪਰੇਜ਼ਲ ਵੀ ਥੋੜੀ ਡੀਪਲੀ ਕਰਦੇ ਆ ਉਹ, ਤਾਂ ਪੁਰਬਸ ਨੂੰ ਪਤਾ ਹੀ ਹੈ ਇਹਨਾਂ ਗੱਲਾਂ ਦਾ, ਸੋ ਉਹ ਥੋੜੀ ਜਿਹੀ ਧਿਆਨ ਨਾਲ ਕਰਨੀ ਪੈਂਦੀ ਹੈ।
ਪੁਰਬਸ ਸਾਹਿਬ ਨੂੰ ਆਪਾਂ ਸ਼ਾਮਲ ਕਰਦੇ ਹਾਂ। ਪੁਰਬਸ ਸਾਹਿਬ, ਜਦੋਂ ਆਫਰ ਪਾਉਂਦੇ ਆ ਤੇ ਮੋਰਗੇਜ ਦੀ ਗੱਲ ਹੁੰਦੀ ਹੈ ਤੇ ਮੋਰਗੇਜ ਚਾਹੇ ਪ੍ਰੀ ਅਪਰੂਵਡ ਹੈ, ਘਰ ਦੀ ਅਪਰੇਜ਼ਲ ਆ ਜਿਹੜੀ ਮੰਗੀ ਜਾਂਦੀ ਹੈ, ਪਾਵਰ ਆਫ ਸੇਲ ਦੀ ਪ੍ਰੋਪਰਟੀ ਦੀ ਅਪਰੇਜ਼ਲ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ?
ਜਗਦੀਸ਼ ਜੀ, ਐਸ ਸੱਚ ਪਹਿਲਾਂ ਤਾਂ ਭੁੱਲਰ ਸਾਹਿਬ ਨੂੰ ਗੁੱਡ ਮਾਰਨਿੰਗ। ਅਪਰੇਜ਼ਲ ਦੇ ਪੁਆਇੰਟ ਆਫ ਵਿਊ ਨਾਲ ਜਿੱਦਾਂ ਤੁਸੀਂ ਪਹਿਲਾਂ ਸਾਰੀਆਂ ਬਹੁਤੀਆਂ ਗੱਲਾਂ ਕਰ ਲਈਆਂ ਨੇ, ਉਹਦੇ ਵਿੱਚ ਜਿਹੜੇ ਅਪਲਾਇੰਸਿਸ ਹੁੰਦੇ ਆ ਉਹਨੂੰ ਬੈਂਕ ਜਾਂ ਅਪਰੇਜ਼ਰ ਕੋਈ ਇੰਨੀ ਅਹਿਮੀਅਤ ਨਹੀਂ ਦਿੰਦਾ, ਦੇ ਆਰ ਪਾਰਟ ਐਂਡ ਪਾਰਸਲ ਆਫ ਦਾ ਪ੍ਰੋਪਰਟੀ। ਪਰ ਅਸੀਂ ਜਦੋਂ ਉੱਥੇ ਜਾਂਦੇ ਹਾਂ ਸਾਡਾ ਮੇਜਰ ਜਿਹੜਾ ਹੁੰਦਾ, ਦੇਖੋ ਉਹਦਾ ਤਾਂ ਬਹੁਤ ਸਾਰੇ ਕੰਪੋਨੈਂਟ ਹੁੰਦੇ ਨੇ ਜਿਹੜੀ ਘਰ ਦੀ ਅਪਰੇਜ਼ਲ ਵਾਸਤੇ ਜਾਂਦੇ ਨੇ, ਪਰ ਜਿਹੜਾ ਮੇਜਰ ਉਸ ਦੀਆਂ 5 ਚੀਜ਼ਾਂ ਹੀ ਹੁੰਦੀਆਂ ਨੇ, ਜਿਸ ਨੇ 80% ਆਫ ਦਾ ਵੈਲਿਊ ਆਫ ਦਾ ਹਾਊਸ ਜਿਹੜੀ ਹੈ ਉਹ ਲੈਂਡਰ ਨੂੰ ਦੱਸਣੀ ਹੁੰਦੀ ਹੈ, ਜਿਸ ਦੇ ਵਿੱਚ ਸਾਡਾ ਜਦੋਂ ਕੰਮ ਸ਼ੁਰੂ ਹੁੰਦਾ ਸੋ ਲੋਕੇਸ਼ਨ ਤੋਂ ਵੈਲਿਊ ਆਉਂਦੀ ਹੈ, ਲੋਟ ਸਾਈਜ਼ ਤੋਂ ਵੈਲਿਊ ਆਉਂਦੀ ਹੈ, ਬਿਲਡਿੰਗ ਤੋਂ ਵੈਲਿਊ ਆਉਂਦੀ ਹੈ, ਲੈਂਡਸਕੇਪਿੰਗ ਤੋਂ ਵੈਲਿਊ ਆਉਂਦੀ ਹੈ, ਐਂਡ ਫਾਈਨਲੀ ਉਸ ਟਾਈਮ ਤੇ ਜਿਹੜੀ ਹੈ ਜੀ ਬੈਂਕ ਫਿਰ ਜੇ ਅਪਰੇਜ਼ਰ ਨੇ ਲਿਖ ਦਿੱਤਾ ਇੱਕ ਵਾਰੀ ਰਿਪੋਰਟ ਦੇ ਵਿੱਚ ਕਿ ਹਾਊਸ ਇਜ਼ ਨਾਟ ਲਿਵੇਬਲ, ਲਿਵੇਬਲ ਤੋਂ ਮਤਲਬ ਪਾਣੀ ਨਹੀਂ ਚੱਲ ਰਿਹਾ, ਵਾਸ਼ਰੂਮ ਨਹੀਂ ਬਣੇ ਹੋਏ ਠੀਕ, ਜਾਂ ਸਾਰੇ ਟੁੱਟੇ ਪਏ ਨੇ, ਜਾਂ ਹੀਟ ਨਹੀਂ ਕੰਮ ਕਰ ਰਹੀ, ਤੇ ਜਾਂ ਹੋਰ ਸੋਰਸ ਜਿਵੇਂ ਏਸੀ ਤਾਂ ਚਲੋ ਬਾਅਦ ਦੀ ਗੱਲ ਆ, ਪਰ ਹੀਟ ਚੱਲਣੀ ਜ਼ਰੂਰੀ ਹੈ ਤੇ ਪਾਣੀ ਚੱਲਣਾ ਜ਼ਰੂਰੀ ਹੈ, ਜੇ ਉਹ ਕੱਟ ਆਫ ਹੋਏ ਹੋਏ ਨੇ ਤਾਂ ਫਿਰ ਜਿਹੜੀ ਇਹ ਸਿਚੁਏਸ਼ਨ ਚੇਂਜ ਹੋ ਜਾਂਦੀ ਹੈ। ਫਿਰ ਬੈਂਕ ਕਈ ਵਾਰੀ ਬਹੁਤ ਜ਼ਿਆਦਾ ਰਿਲਕਟੈਂਟ ਹੁੰਦੀ ਹੈ ਕਿ ਅਸੀਂ ਇਸ ਘਰ ਨੂੰ ਫੰਡਿੰਗ ਨਹੀਂ ਕਰਨੀ, ਅੰਡਰ ਰਾਈਟਰ ਦੇ ਕੁਐਸਚਨ ਵੱਧ ਜਾਂਦੇ ਨੇ, ਔਰ ਨਾਲ ਦੀ ਨਾਲ ਡਾਊਨ ਪੇਮੈਂਟ ਜਿਹੜੀ ਤੁਸੀਂ ਸੋਚ ਰਹੇ ਹੁੰਦੇ ਹੋ ਕਿ ਮੇਰੀ ਤਾਂ ਵੱਟ ਤੇ ਪਈ ਆ 20% ਦੇ ਨਾਲ, ਉਹ ਵੀ ਬਹੁਤ ਜ਼ਿਆਦਾ ਵਧਾਈ ਜਾਂਦੀ ਹੈ। ਔਰ ਭੁੱਲਰ ਸਾਹਿਬ ਵਿਲ ਬੀ ਦਾ ਬੈਸਟ ਪਰਸਨ ਟੂ ਆਨਸਰ ਦੈਟ, ਉਹ ਕਿੰਨੀ ਡਾਊਨ ਪੇਮੈਂਟ ਤੱਕ ਬੈਂਕ ਵਧਾ ਸਕਦੀ ਹੈ, ਜਾਂ ਸਿੰਪਲੀ ਦੇ ਕੈਨ ਡਿਨਾਈ ਵੀ ਆਰ ਨਾਟ ਗੋਇੰਗ ਟੂ ਯੂ ਨੋ ਫੰਡ ਦਿਸ ਪ੍ਰੋਪਰਟੀ।
ਜੀ ਭੁੱਲਰ ਸਾਹਿਬ, ਬਿਲਕੁਲ ਜੀ ਬਿਲਕੁਲ ਸਹੀ ਹੈ ਜੀ, ਉੱਥੇ ਕਈ ਵਾਰੀ 35% ਡਾਊਨ ਵੀ ਕਰਨਾ ਪੈ ਜਾਂਦਾ ਹੈਗਾ, ਔਰ ਕਈ ਵਾਰੀ ਬੈਂਕ ਡਿਕਲਾਈਨ ਵੀ ਕਰ ਦਿੰਦੀ ਹੈ ਕਿ ਨਹੀਂ ਜੀ ਤੁਸੀਂ ਕੁਆਲੀਫਾਈ ਹੈਗੇ, ਪਰ ਇਸ ਪ੍ਰੋਪਰਟੀ ਤੇ ਤੁਹਾਨੂੰ ਮੌਰਗੇਜ ਨਹੀਂ ਦੇ ਸਕਦੇ, ਕਿਉਂਕਿ ਇਹਦੇ ਚ ਆਹ ਚੀਜ਼ਾਂ ਹੈਗੀਆਂ। ਵੈਸੇ ਵੀ ਜਿਹੜੀ ਕੋਈ ਲਿਵੇਬਲ ਨਹੀਂ ਹੈਗੀ ਪ੍ਰੋਪਰਟੀ ਜੀ, ਉੱਥੇ ਫੰਡਿੰਗ ਹੁੰਦੀ ਕਦੇ ਵੀ ਨਹੀਂ ਹੁੰਦੀ, ਉਹ ਤਾਂ ਵੈਸੇ ਬੈਂਕ ਨੇ ਡਿਕਲਾਈਨ ਕਰ ਦਿਆ ਰਾਈਟ ਵੇ, ਔਰ ਉਹ ਫਿਰ ਤੁਹਾਨੂੰ ਆਪਣੇ ਕੋਲੋਂ ਕੈਸ਼ ਹੀ ਲੈਣੀ ਪੈਂਦੀ ਹੈ, ਉਹਨੂੰ ਫਿਕਸ ਕਰ ਲਓ, ਫਿਕਸ ਕਰਕੇ ਇੰਸਪੈਕਸ਼ਨ ਕਰਾਓ, ਫਿਰ ਉਹਨੂੰ ਰੀਫਾਈਨੈਂਸ ਕਰ ਸਕਦੇ ਹਾਂ ਆਪਾਂ, ਉਹ ਚ ਕੋਈ ਸ਼ੱਕ ਨਹੀਂ। ਬਹੁਤ ਸਾਰੇ ਚੀਜ਼ਾਂ ਲੈਂਦੇ ਆ ਮੈਂ ਜਾਂਚ, ਬਹੁਤ ਮੌਕੇ ਕਰਾਈਆਂ ਗਈਆਂ ਕਿ ਉਹ ਪ੍ਰੋਪਰਟੀ ਲਿਵੇਬਲ ਨਹੀਂ ਹੁੰਦੀ, ਪਰ ਉਹ ਲੈਂਦੇ ਆ, ਲੈ ਕੇ ਉਹਨੂੰ ਡਿਮੋਲਿਸ਼ ਕਰਦੇ ਆ ਜਾਂ ਉਹਨੂੰ ਉਦਾਂ ਰੀਬਿਲਡ ਕਰ ਲੈਂਦੇ ਆ ਬਿਲਡ ਕਰਕੇ, ਤੇ ਦੁਆਰੇ ਉਹਦੇ ਮੌਰਗੇ ਹੋ ਜਾਂਦੇ ਇੰਸਪੈਕਸ਼ਨ ਹੋ ਕੇ, ਇਟਸ ਨਾਟ ਬਿਗ ਡੀਲ। ਪਰ ਉਹ ਜੇ ਤੁਸੀਂ ਕਹੋ ਫਸਟ ਟਾਈਮ ਬਾਅਦ ਹੋ, ਜਾਂ ਤੁਸੀਂ 20% ਆਉਣ ਵਾਲੇ ਜਾਂ 10% ਆਉਣ ਵਾਲੇ, ਉਹ ਪ੍ਰੋਪਰਟੀ ਲੈਣੀ ਹੈ, ਨਹੀਂ ਜੀ ਉਹ ਪ੍ਰੋਪਰਟੀ ਫਿਰ ਤੁਹਾਡੇ ਬਾਰੇ ਨਹੀਂ ਹੁੰਦੀਆਂ। ਅਪਰੇਜ਼ਰ ਰਿਪੋਰਟ ਨੂੰ ਬਹੁਤ ਸੀਰੀਅਸ ਲੈਂਦੇ ਆ ਜੀ, ਨੋ ਡਾਊਟ, ਇਹ ਚ ਕੋਈ ਸ਼ੱਕ ਨਹੀਂ। ਅਪਰੇਜ਼ਰ ਰਿਪੋਰਟ ਨੂੰ ਬੈਂਕਾਂ ਬਹੁਤ ਸੀਰੀਅਸ ਦੇਖਦੀਆਂ ਹੈਗੀਆਂ, ਔਰ ਉੱਥੇ ਫਿਰ ਆਪਣੀ ਜਿਹੜਾ ਅਪਰੇਜ਼ਰ ਹੁੰਦਾ ਹੈਗਾ ਉਹਦੀ ਕ੍ਰੈਡੀਬਿਲਟੀ ਵੀ ਹੁੰਦੀ ਹੈ ਵੀ ਉਹ ਕਿੱਦਾਂ ਦੀ ਕੰਪਨੀ ਹੈ, ਕਿੱਦਾਂ ਅਪਰੇਜ਼ਲ ਕਰਕੇ ਆਇਆ। ਸੋ ਕਈ ਵਾਰੀ ਕੀ ਜਿਹੜੀ ਚੰਗੀ ਰੈਪੂਟੇਸ਼ਨ ਵਾਲੀਆਂ ਕੰਪਨੀਆਂ ਹੁੰਦੀਆਂ ਹੈਗੀਆਂ, ਉਹਨਾਂ ਦੀ ਜਿਹੜੀ ਅਪਰੇਜ਼ਲ ਰਿਪੋਰਟ ਹੁੰਦੀ ਹੈ ਜਲਦੀ ਮੰਨ ਲਈ ਜਾਂਦੀ ਹੈ, ਤੇ ਜਿਨ੍ਹਾਂ ਦੀ ਕੋਈ ਪਹਿਲਾਂ ਪ੍ਰੋਬਲਮ ਆਈ ਹੁੰਦੀ ਹੈ ਬੈਂਕ ਨਾਲ ਜਾਂ ਕੋਈ ਫਲੈਗ ਹੋਏ ਹੁੰਦੇ ਆ, ਉਹ ਭਾਵੇਂ ਬੈਟਰੀ ਕਰਕੇ ਆਉਣ, ਫਿਰ ਵੀ ਉਹਦੇ ਤੇ ਕੁਐਸਚਨ ਆ ਜਾਂਦੇ ਜੀ।
416-732-2611 ਇਹਨਾਂ ਨੰਬਰ ਹੈ, ਮੌਰਗੇਜ ਲਈ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ, 416-732-2611 ਇਹਨਾਂ ਦਾ ਨੰਬਰ ਹੈ, ਇਸ ਨੰਬਰ ਤੁਸੀਂ ਮੌਰਗੇਜ ਦੇ ਲਈ ਸੰਪਰਕ ਕਰ ਸਕਦੇ ਹੋ। ਸਾਹਿਬ ਕੁਝ ਹੋਰ ਕਹਿਣਾ ਚਾਹੋ?
ਗਰਿਆ ਸਾਹਿਬ, ਮੈਨੂੰ ਮੇਰਾ ਇੱਕ ਸੋਨੂ ਕੁਐਸਚਨ ਹੈ।
ਹਾਂਜੀ,
ਇਹ ਜਿਹੜੇ ਤੁਸੀਂ ਦੱਸਿਆ ਕਿ ਬ੍ਰੈਂਪਟਨ ਦੇ ਵਿੱਚ ਸਭ ਤੋਂ ਵੱਧ ਪ੍ਰੋਪਰਟੀਆਂ ਬੈਂਕ ਹੋ ਰਹੀਆਂ ਹੈਗੀਆਂ, ਇਹ ਤੁਸੀਂ ਕਿਹਦਾ ਕੀ ਮੰਨਦੇ ਹੋ, ਕਿਉਂ ਹੋ ਰਹੀ?
ਅੱਛਾ, ਤੇ ਕਾਫੀ ਅਸੀਂ ਡਿਸਕਸ ਕਰ ਰਹੇ ਹਾਂ, ਤੁਹਾਨੂੰ ਇੱਕ ਸਨੈਪਸ਼ਾਟ ਦੇ ਦਵਾਂ। ਕੱਲ ਜੇ ਅਸੀਂ ਦੇਖੀਏ, ਕੱਲ ਬ੍ਰੈਂਪਟਨ ਦੇ ਵਿੱਚ ਅਪਰੋਕਸੀਮੇਟਲੀ 55 ਘਰ ਆ ਜਿਹੜੇ ਪਾਵਰ ਆਫ ਸਕੇਲ ਤੇ ਸੀਗੇ। ਮਿਸਾਗਾ ਦੇ ਵਿੱਚ ਕੋਈ 8-9 ਦੇ ਕਰੀਬ ਸੀਗੇ, ਕੈਰਟਨ ਦੇ ਵਿੱਚ 6 ਸੀਗੇ, ਪੂਰੀ ਟੋਰਾਂਟੋ ਦੇ ਵਿੱਚ ਕੋਈ 34-35 ਸੀਗੇ। ਸੋ ਇਹਦੇ ਚ ਜਿਹੜੇ ਬੈਂਕਾਂ ਇਸ ਸਮੇਂ ਮੌਰਗੇਜ ਵਾਪਸ ਮੰਗ ਰਹੀਆਂ ਨੇ, ਕਿਉਂਕਿ ਜਿਹੜੇ ਉਨ੍ਹਾਂ ਦੇ ਪੇਪਰ ਲਾਏ ਗਏ ਸੀ ਕੁਝ ਸਹੀ ਨਹੀਂ ਸੀਗੇ, ਔਰ ਕੁਝ ਇਸ ਤਰ੍ਹਾਂ ਦੇ ਪੇਪਰ, ਗਲਤ ਪੇਪਰ ਬਣਾ ਬਣਾ ਕੇ ਮੌਰਗੇਜਾਂ ਜਿਹੜੀਆਂ ਲਈਆਂ ਹੋਈਆਂ ਸੀਗੀਆਂ, ਤੇ ਹੁਣ ਬਾਕੀ ਇੰਟਰਸਟ ਰੇਟ ਆ ਜਿਹੜਾ ਵੱਧ ਗਿਆ, ਬਾਕੀ ਥੋੜੀ ਜਿਹੀ ਆਪਣੀ ਭੇਟ ਚਾਲ ਵੀ ਮੈਂ ਕਹਿ ਸਕਦਾ ਕਿ ਘਰ ਖਰੀਦਣ ਦੀ ਤਾਂਘ ਸੀਗੀ। ਔਰ ਜਿਹੜਾ ਲੇਟੈਸਟ ਸਰਵੇ ਸਟੈਟਸ ਕੈਨੇਡਾ ਨੇ, ਸਰਵੇ ਨਹੀਂ ਸਟੈਟਸ ਕੈਨੇਡਾ ਨੇ ਫੈਕਟ ਜਾਰੀ ਕੀਤੇ ਨੇ ਕਿ ਇਮੀਗ੍ਰੈਂਟ 5 ਸਾਲਾਂ ਦੇ ਵਿੱਚ ਘਰ ਲੈ ਲੈਂਦੇ ਨੇ, ਤੇ ਫਿਰ ਉਹ ਕਿਸ ਤਰ੍ਹਾਂ ਚਲਾਉਂਦੇ ਨੇ ਉਨ੍ਹਾਂ ਨੂੰ ਪਤਾ ਕਿ 5 ਸਾਲ ਦੇ ਵਿੱਚ ਆ ਕੇ ਘਰ ਲੈਣਾ ਉਹ ਵੀ ਵੱਡੀ ਇੱਕ ਗੱਲ ਸੀ, ਤੇ ਨਾਲ ਦੀ ਨਾਲ 2022 ਦੇ ਵਿੱਚ ਵੀ ਬਹੁਤ ਸਾਰੀਆਂ ਪ੍ਰੋਪਰਟੀਆਂ ਲੋਕਾਂ ਨੇ ਇੱਕ ਦੂਜੇ ਤੋਂ ਅੱਗੇ ਹੋ ਕੇ ਖਰੀਦੀਆਂ ਨੇ। ਗੁਰਪ੍ਰੀਤ ਕੁਰਵਾ ਵੀ ਇਸ ਦੇ ਵਿੱਚ ਕੰਟਰੀਬਿਊਟ ਕਰ ਸਕਦੇ ਨੇ, ਬਾਕੀ ਫਿਰ ਤੁਸੀਂ ਵੀ ਆਪਣੀ ਗੱਲ ਕਰ ਦਿਓ। ਜੀ ਗੁਰਪ੍ਰੀਤ, ਤੁਸੀਂ ਵੀ ਦੱਸ ਦਿਓ ਥੋੜਾ ਜਿਹਾ ਇਹਦੇ ਬਾਰੇ।
ਜਗਦੀਸ਼ ਜੀ, ਤੁਸੀਂ ਤਾਂ ਫਲੈਸ਼ ਬੈਕ ਕੀਤੀ ਹੈ ਵੀ 2022 ਦੇ ਵਿੱਚ ਅੱਗੇ ਦੀ ਅੱਗੇ ਇੱਕ ਦੂਜੇ ਤੋਂ ਵੱਧ ਕੇ ਪ੍ਰਾਪਰਟੀਜ਼ ਲੈ ਲਈਆਂ। ਮੈਂ ਤਾਂ ਤੁਹਾਨੂੰ ਕੱਲ ਦਾ ਹੀ ਨਜ਼ਾਰਾ ਦੱਸ ਦਿੰਦਾ ਜੀ, ਅਸੀਂ ਮਤਲਬ ਇੰਨਾ ਕੁ ਜ਼ਿਆਦਾ ਸਾਨੂੰ ਲੱਗਦਾ ਅਸੀਂ ਲੈਸਨ ਨਹੀਂ ਲਰਨ ਕਰ ਸਕਦੇ, ਖਾਸ ਕਰਕੇ ਸਾਡੀ ਕਮਿਊਨਿਟੀ ਨਹੀਂ ਕਰ ਸਕਦੀ। ਔਰ ਕੱਲ ਵੀ ਤੁਸੀਂ ਦੇਖਿਆ ਜਿਹੜੇ ਚੋਲਮਾਰ ਦੇ ਘਰ ਰਿਲੀਜ਼ ਹੋਏ ਨੇ, ਭਾਵੇਂ ਉੱਥੇ ਰਿਅਲਟਰ ਹੀ ਸੀਗੇ, ਪਰ ਤੁਸੀਂ ਦੇਖੋ ਲਾਈਨ ਅਪ ਉੱਥੇ ਫੇਰ ਲੱਗੀ ਹੋਈ ਹੈ, ਉੱਥੇ 600-700 ਰਿਅਲਟਰ ਖੜਾ, ਗੱਡੀ ਪਾਰਕਿੰਗ ਕਰਨ ਨੂੰ ਜਗ੍ਹਾ ਨਹੀਂ ਹੈਗੀ। ਤੁਸੀਂ ਮੈਨੂੰ ਖੁਦ ਦੱਸ ਦੋ ਬਈ ਕਿਹੜਾ ਬਿਲਡਰ ਹੈ ਦੁਨੀਆਂ ਦੇ ਵਿੱਚ, ਕੋਈ ਵੀ ਕੰਟਰੀ ਲੈ ਲਓ, ਵੀ ਉਹ ਘਾਟੇ ਤੇ ਘਰ ਵੇਚ ਦੂਗਾ? ਕਦੇ ਹੁੰਦਾ ਜੀ ਵੀ ਡਿਵੈਲਪਰ ਘਾਟੇ ਤੇ ਘਰ ਵੇਚ ਦੇਵੇ? ਤੇ ਸਾਨੂੰ ਐਜ ਸੱਚ ਵੀ ਅਸੀਂ ਬਹੁਤ ਪੜ੍ਹੇ ਲਿਖੇ ਤੇ ਇੰਟੈਲੀਜੈਂਟ ਰਿਅਲਟਰ ਹੋ ਗਏ ਵੀ ਅਸੀਂ ਆ ਕੇ ਕਹਿ ਦਈਏ ਲੈ ਭਾਈ ਇਹਨੇ ਤਾਂ ਬਹੁਤ 2-2, 3-3 ਲੱਖ ਸਸਤੇ ਵੇਚ ਤੇ ਅਸੀਂ ਚੱਕ ਲੈਣੇ ਆ? ਇਟ ਡਜ਼ ਨਾਟ ਹੈਪਨ। ਤੁਸੀਂ ਕਿੰਨੀ ਮਰਜ਼ੀ ਸ਼ੂਗਰ ਪਾ ਲਓ ਖੰਡ ਦੇ ਵਿੱਚ, ਇਹ ਜਿਹੜੀ ਚਾਹ ਹੁਣ ਐਡੀ ਛੇਤੀ ਮਿੱਠੀ ਹੋਣ ਵਾਲੀ ਨਹੀਂ ਹੈਗੀ। ਜਿੰਨਾ ਮਰਜ਼ੀ ਆ ਕੇ ਰੌਲਾ ਪਾ ਲੈਣ ਵੀ ਇਹ ਬਹੁਤ ਸਸਤੇ ਨੇ, ਮੈਂ ਓਪਨਲੀ ਕਹਿੰਦਾ ਸਰ, 1300 ਸਕੁਅਰ ਫੀਟ ਦਾ ਟਾਊਨ ਹਾਊਸ ਹੈ, 20 ਫੁੱਟ ਲਾਟ ਹੈ, ਡੈਪਥ ਮੈਂ ਐਗਜੈਕਟਲੀ ਮੈਨੂੰ ਨਹੀਂ ਪਤਾ ਹੈਗੀ। ਉਹਦੇ ਵਿੱਚੋਂ HST ਜਿਹੜੀ ਆ ਉਹ ਬਿਲਡਰ ਨੇ ਕਹਿਤਾ ਵੀ ਆਲਰੇਡੀ ਜਿਹੜੀ ਤੁਹਾਨੂੰ ਪ੍ਰਾਈਸ ਦੇ ਰਹੇ ਆ ਜਾਂ ਇਹ ਦੱਸੀ ਹੈ ਇਹਦੇ ਵਿੱਚ HST ਆਲਰੇਡੀ ਇਨਕਲੂਡਡ ਹੈ ਸਾਰਾ ਕੁਝ, ਤੁਹਾਨੂੰ ਕੋਈ ਰਿਬੇਟ ਨਹੀਂ ਮਿਲਣਾ। ਹੁਣ ਤੁਹਾਨੂੰ ਸਾਰਿਆਂ ਨੂੰ ਓਪਨ ਕੁਐਸਚਨ ਹੈ ਵੀ ਤੁਸੀਂ ਮੈਨੂੰ ਦੱਸ ਦਿਓ 1300 ਸਕੁਅਰ ਫੀਟ ਦਾ ਟਾਊਨ ਹਾਊਸ ਤਕਰੀਬਨ 7.5 ਲੱਖ ਦਾ, ਉਹਦੇ ਚ HST ਐਡ ਕਰ ਦਿਓ ਤਕਰੀਬਨ ਉਹ 8.5 ਲੱਖ ਦਾ ਹੋ ਗਿਆ ਸਰ। 8.5 ਲੱਖ ਦੇ ਤਾਂ ਹੁਣ ਸੈਮੀ ਡਿਟੈਚ ਬੇਸਮੈਂਟ ਬਣੇ ਵਾਲੇ ਤੇ ਈਵਨ ਡਿਟੈਚ ਵੱਡੇ ਬੰਗਲੋ ਮਿਲੀ ਜਾਂਦੇ ਨੇ, ਤੇ ਫਿਰ ਕਿਹੜੇ ਮੂੰਹ ਦੇ ਨਾਲ ਅਸੀਂ ਸਾਰੇ ਪਾਸੇ ਇਹ ਰੌਲਾ ਪਾਇਆ ਹੋਇਆ ਹੰਗਾਮਾ ਕੀਤਾ ਹੋਇਆ ਵੀ 2500 ਘਰ ਬਣਨਾ, ਚੱਕ ਲੋ ਹੋ ਗਈ, ਲਾਲਾ ਲਾਲਾ ਹੋ ਗਈ, ਇਹੋ ਜਿਹੇ ਘਰ ਦੁਆਰਾ ਨੀ ਬਣਨੇ। ਹਾਊ ਇਜ਼ ਦੈਟ ਪੋਸੀਬਲ ਵੀ 8.5 ਲੱਖ ਦਾ ਸਸਤਾ ਹੋ ਗਿਆ ਜੀ ਟਾਊਨ ਹਾਊਸ?
ਕੱਲ ਸੇਮ ਥਿੰਗ ਆਈ ਕੰਪੇਅਰਡ ਵਿਦ ਵਨ ਰਿਐਲਟਰ, ਮੈਂ ਕਿਹਾ ਮੇਰੇ ਕੋਲ ਪ੍ਰੋਪਰਟੀ ਇੱਕ $7,99,000 ਦੀ ਹੈ, ਮੇਫੀਲਡ ਐਂਡ ਕ੍ਰੈਡਿਟ ਵਿਊ ਦਾ ਏਰੀਆ, 4 ਬੈਡਰੂਮ ਆ, 3 ਬਾਥਰੂਮ ਆ, 2410 ਸਕੁਅਰ ਫੁੱਟ ਆ, 52x90 ਫੁੱਟ ਦੀ ਲੋਟ ਆ। ਮੈਂ ਕਿਹਾ ਇਹਨੂੰ ਤੁਸੀਂ ਇਹ ਟਾਊਨ ਹਾਊਸ ਨਾਲ ਕੰਪੇਅਰ ਕਰ ਲਓ, ਇਹ ਤੁਸੀਂ ਘਰ ਲੈਣਾ ਹੀ ਹੈ। ਆਹ ਜਿਹੜਾ 7 ਲੱਖ 6.5 ਲੱਖ ਦਾ ਰੌਲਾ ਪਾਇਆ ਜਾ ਰਿਹਾ, ਇਹਨੂੰ ਛੱਡ ਕੇ ਇਧਰਲੇ ਪਾਸੇ ਸੋਚ ਲਓ ਐਂਡ ਥਿੰਕ ਅਬਾਊਟ ਇਟ, buy this property, get into this market here. ਪਰ ਸਾਹਿਬ ਤੁਸੀਂ ਹੁਣ ਰੈਪ ਅਪ ਕਰ ਦਿਓ ਆਪਣੀ ਕਨਵਰਸੇਸ਼ਨ ਨੂੰ।
ਬਿਲਕੁਲ ਜੀ, ਮੈਂ ਜਿਵੇਂ ਪੁਰਬਾ ਸਾਹਿਬ ਨੇ ਦੱਸਿਆ ਹੈਗਾ, ਮੈਂ ਖੁਦ ਲੋਕਾਂ ਦੀ ਫਾਈਨੈਂਸ਼ੀਅਲ ਜਿਵੇਂ ਸਟੇਟਮੈਂਟ ਜਾਣਦਾ, ਮੈਨੂੰ ਪਤਾ ਬ੍ਰੈਂਪਟਨ ਦੇ ਵਿੱਚ ਕੀ ਹਾਲ ਹੋਇਆ। ਮੈਂ ਸਿਰਫ ਤੁਹਾਨੂੰ ਪੁੱਛਿਆ ਸੀ ਕਿਉਂਕਿ ਤੁਹਾਡੇ ਓਪੀਨੀਅਨ ਜਾਣਨੇ ਚਾਹੁੰਦਾ ਸੀ, ਮੈਨੂੰ ਸਾਰੀ ਸੱਚਾਈ ਦਾ ਪਤਾ ਹੈ। ਪਰ ਜਿਵੇਂ ਅੱਜ ਪੁਰਬਾ ਸਾਹਿਬ ਦੱਸਿਆ ਕਿ ਉੱਥੇ ਲਾਈਨ ਅਪ ਹੋਈ ਵੀ ਸੀਗੀ, ਮੈਨੂੰ ਨੀ ਸਮਝ ਉਹ ਕਿੱਥੋਂ ਆਏ ਸੀ ਬੰਦੇ, ਕਿਹੜੇ ਉੱਤੋਂ ਕਿਤੇ ਉਤਰ ਕੇ ਆਏ ਸੀ ਜਾਂ ਕਿਤੇ ਮੂਨ ਤੋਂ ਆਏ, ਕਿੱਥੋਂ ਆਏ ਸੀਗੇ। ਅੱਜ ਬ੍ਰੈਂਪਟਨ ਦੇ ਵਿੱਚ ਇੰਨੀ ਅੱਗ ਲੱਗੀ ਆ, ਮੈਂ ਨੀ ਮੰਨਦਾ ਜੀ, ਇੰਨੀ ਸਾਨੂੰ ਥੋੜੀ ਬੇਸ਼ਰਮੀ ਦੀ ਹੱਦ ਹੁੰਦੀ ਹੈ ਜੀ ਕਿ ਜਿਹੜੇ ਹਾਲਾਤ ਸਾਡੇ ਬ੍ਰੈਂਪਟਨ, ਤੁਸੀਂ ਦੱਸਿਆ ਕਿ ਸਭ ਤੋਂ ਵੱਧ ਘਰ ਬ੍ਰੈਂਪਟਨ ਦੇ ਵਿੱਚ ਹੈ ਤੇ ਬ੍ਰੈਂਪਟਨ ਦੇ ਲੋਕ ਹੀ ਲਾਈਨ ਲਾਈ ਖੜੇ ਆ ਤੇ ਰਿਐਲਟਰ ਕਹਿ ਰਹੇ ਜੀ ਅੱਗ ਲੱਗ ਗਏ ਨੇ ਤਾਂ ਮਿਲਣੇ ਨੀ ਗੇ, ਤੇ ਮੈਂ ਤਾਂ ਸਰ ਪਏ ਆ ਜੀ। ਟਾਈਮ ਦੇ ਲਈ ਬਹੁਤ ਧੰਨਵਾਦ ਤੁਹਾਡਾ, ਥੈਂਕ ਯੂ।
416-732-2611 ਵੈਸੇ ਗੁਰਪ੍ਰੀਤ ਹੋਵੇ ਕਿਸੇ ਵੀ ਸ਼ਹਿਰ ਦੇ ਵਿੱਚ ਗੱਲ, ਨਾਮ ਬ੍ਰੈਂਪਟਨ ਹੁੰਦਾ, ਸੋਲਮਾਰ ਹੈਗਾ ਕੈਲੇਡਨ ਦੇ ਵਿੱਚ, ਲੋਕ ਕੈਲੇਡਨ ਦੇ ਵਿੱਚ ਲਾਈਨਾਂ ਲਾ ਕੇ ਖੜੇ ਸੀ, ਘਰ ਕੈਲੇਡਨ ਦੇ ਵਿੱਚ ਬਣਨਾ, ਬ੍ਰੈਂਪਟਨ ਨੂੰ ਕਹਦੇ ਬਦਨਾਮ ਕਰੀਏ ਨੇ ਬਈ।
ਗੇਹੂੰ ਕੇ ਸਾਥ ਗੁਣ ਵੀ ਪਿਸ ਜਾਤਾ ਹੈ ਜਗਦੀਸ਼ ਜੀ, ਸੋਰੀ ਕੈਲੇਡਨ ਕਹਿਣਾ ਸੀ,
ਗੁਣ ਕੇ ਸਾਥ ਗੇਹੂੰ ਪਿਸ ਰਹੀ ਹੈ। ਇੱਦਾਂ ਕਹਿ ਲੋ ਕੈਲੇਡਨ ਦੇ ਵਿੱਚ ਘਰ ਆ। ਕੱਲ ਮੈਂ ਵੀ ਜਾਣਾ ਸੀਗਾ ਉੱਥੇ, ਪਰ ਲੰਬੀ ਲਾਈਨ ਦੇਖ ਕੇ ਵਾਪਸ ਆ ਗਿਆ ਸੀਗਾ, ਕਿਉਂਕਿ ਜਿਹੜਾ ਬ੍ਰੋਕਰ ਪੋਰਟਲ ਆ ਉਹ ਆਨਲਾਈਨ ਹੀ ਮਿਲ ਜਾਂਦਾ, ਕਿ ਉੱਥੇ ਵੀ ਜਾਣ ਦੀ ਕੋਈ ਬਹੁਤੀ ਜ਼ਰੂਰਤ ਨਹੀਂ। ਪਰ ਹਾਂ, ਵੀਡੀਓ ਤੁਹਾਡੀ ਜ਼ਰੂਰ ਬਣ ਜਾਂਦੀ ਹੈ ਕਿ ਤੁਸੀਂ ਇਸ ਐਕਸਾਈਟਮੈਂਟ ਦੇ ਪਾਰਟ ਸੀਗੇ। ਚਾਹੋ ਹੁਣ ਕਮਰਸ਼ੀਅਲ ਬ੍ਰੇਕ ਲੈ ਲਈਏ। ਸਾਜਦੀਪ, ਗੋ ਹੈਡ ਪਲੀਜ਼। ਤੇ ਜ਼ਹਿਰ ਸਾਹਿਬ ਕਾਫੀ ਦੇਰ ਤੋਂ ਹੋਲਡ ਹੈ, ਜ਼ਹਿਰ ਸਾਹਿਬ ਦੀ ਗੱਲ ਸੁਣਨ ਤੋਂ ਬਾਅਦ ਫਿਰ ਕੁਝ ਗੱਲਾਂਬਾਤ ਆਪਾਂ ਆਮ ਆਦਮੀ ਪਾਰਟੀ ਲਈ ਗੱਲਬਾਤ ਕਰਨੀ ਹੈ। ਪਰ ਇੱਕ ਵਾਰੀ ਫਿਰ ਸੋਚਣ ਦੱਸਦਾ ਕਿ ਤੁਸੀਂ ਕੋਈ ਪਾਵਰ ਆਫ ਸੇਲ ਦੇ ਉੱਤੇ ਆਈਆਂ ਪ੍ਰਾਪਰਟੀਆਂ ਲੱਭਦੇ ਹੋ, ਐਵਰੀ ਡੇ ਮੈਂ ਤੁਹਾਨੂੰ ਅਪਡੇਟ ਕਰਾਂਗਾ, ਤੁਸੀਂ ਮੈਨੂੰ ਆਪਣੀ ਈਮੇਲ ਟੈਕਸਟ ਕਰ ਦਿਓ ਕਿ ਕਿਹੜੀ ਪ੍ਰਾਪਰਟੀ ਪਾਵਰ ਆਫ ਸੇਲ ਦੇ ਉੱਤੇ ਆਈ ਹੈ, ਤੇ ਉਹ ਤੁਹਾਨੂੰ ਮੈਂ ਦਵਾਉਣ ਦੇ ਵਿੱਚ ਮਦਦ ਕਰ ਸਕਦਾ। 416-970-5005 ਮੇਰਾ ਨੰਬਰ ਹੈ, 416-970-5005। ਸਾਜਦੀਪ, ਗੋ ਹੈਡ ਪਲੀਜ਼।
ਤੁਸੀਂ ਤਾਂ ਉੱਥੇ ਜਾ ਕੇ ਮੇਰਾ ਚੇਤਾ ਹੀ ਭੁਲਾ ਲਿਆ।
ਸੁਣਿਓ, ਮੈਂ ਤੇ ਆਉਂਦਿਆਂ ਹੀ ਦੋਵੇਂ ਕੇਸ ਹੈਂਡ ਓਵਰ ਕਰ ਦਿੱਤੇ ਸੀ ਮੈਕਰੋ ਗਲੋਬਲ ਵਾਲੇ ਸੀਮਾ ਬਿਆਨਾ ਹੋਰਾਂ ਨੂੰ।
ਅੱਛਾ, ਤੁਹਾਡਾ ਮਤਲਬ ਮੈਂ ਤੇ ਵਿੱਕੀ ਦੋਵੇਂ ਦਿਓਰ ਪਰ ਜਾਈ ਇਕੱਠੇ ਆਵਾਂਗੇ ਤੁਹਾਡੇ ਕੋਲ?
ਬਿਲਕੁਲ, ਸੀਮਾ ਬਿਆਨਾ ਕਹਿ ਰਹੀ ਸੀ ਕਿ 13 ਸਪਾਊਸ ਵੀਜ਼ਾ 3 ਤੋਂ 6 ਮਹੀਨੇ ਦੇ ਅੰਦਰ ਆ ਜਾਏਗਾ, ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ। ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਉਂ ਲੱਗਿਆ ਸਮਝ
ਜੀ। ਮੈਕਰੋ ਗਲੋਬਲ ਦੇ ਸੀਮਾ ਬਿਆਨਾ, ਫੈਮਿਲੀ, ਸਪਾਊਸ, ਸਟੂਡੈਂਟ, ਵਿਜ਼ਿਟਰ ਜਾਂ ਸਕਿੱਲਡ ਵੀਜ਼ਾ, ਕੈਟੇਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ, ਸੀਮਾ ਬਿਆਨਾ।
ਕਾਲ 905-452-0000।
ਜੋਸ਼ੀ ਲਾ ਆਫਿਸ, ਬੈਰਿਸਟਰ, ਸੋਲਿਸਟਰ ਐਂਡ ਨੋਟਰੀ ਪਬਲਿਕ, ਇਮੀਗ੍ਰੇਸ਼ਨ, ਰੀਅਲ ਸਟੇਟ, ਕਮਰਸ਼ੀਅਲ ਲਾ, ਐਫੀਡੇਵਿਟ, ਪਾਵਰ ਆਫ ਅਟਾਰਨੀ ਦੀਆਂ ਸੇਵਾਵਾਂ ਦੇ ਲਈ ਸੰਪਰਕ ਕਰੋ ਰਕੇਸ਼ ਜੋਸ਼ੀ, 416-213-8600, ਜੋਸ਼ੀ ਲਾ ਆਫਿਸ .com, 416-213-8600, 6921 ਵੈਸਟ ਯੂਨਿਟ 11, ਇਟੋਬੀਕੋ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ, 416-502-3100।
रियल एस्टेट एक विशाल कारोबार है। इस विच कामयाबी लई सख्त मेहनत अते सही गाइडेंस दा होना जरूरी है।
लैंडमार्क रियल एस्टेट सेंटर इंक ब्रोकरेज तुहानू वधिया ट्रेनिंग अते नवी टेक्नोलॉजी प्रदान करदी है। एजेंट नवे होण या पुराने कामयाबी दिया सिखरा छोण लई सानू ज्वाइन करो अते जानो नो मंथली फी पैकेज बारे। विजिट करो landmarkre.ca या कॉल करो जगदीश करेवाल नू 416-970-5005 416-970-5005।
ਆਪਾਂ ਘਰ ਤਾਂ ਲੈ ਲਿਆ ਹੁਣ ਮੌਰਗੇਜ ਬਾਰੇ ਵੀ ਸੋਚੀਏ ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ
ਮੈਂ ਮਿਲ ਕੇ ਆਇਆ ਮੌਰਗੇਜ ਇੰਡਸਟਰੀ ਦੇ ਮੋਸਟ ਟਰਸਟਵਰਦੀ ਜਸ ਭੁੱਲਰ ਨੂੰ ਜਿਹੜੇ 24 ਘੰਟਿਆਂ 'ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ ਫਸਟ ਮੌਰਗੇਜ ਸੈਕਿੰਡ ਮੌਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ ਉਸ ਵਿੱਚ ਵੀ ਹੈਲਪ ਕਰਦੇ ਨੇ ਜਸ ਭੁੱਲਰ ਕਮਰਸ਼ੀਅਲ ਮੌਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ
ਤਾਂ ਫੇਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ
416-732-2611
ਯਾ ਤੁਸੀਂ ਸਟੂਡੀਓ ਰੇਡੀ ਪ੍ਰੋਗਰਾਮ ਖਬਰਸਾਦਰਾ 9 ਵਜੇ ਤੋਂ ਲੈ ਕੇ 10 ਵਜੇ ਤੱਕ ਤੁਹਾਡਾ ਸਾਡਾ ਸਾਥ ਰਹਿੰਦਾ ਹੈ ਜੀ ਤੇ ਕਮਰਸ਼ੀਅਲ ਟਰੱਕ ਟ੍ਰੇਨਿੰਗ ਅਕੈਡਮੀ 905-450-0032 ਟਰੱਕ ਦੇ ਲਾਇਸੈਂਸ ਲਈ ਕਮਰਸ਼ੀਅਲ ਟਰੱਕ ਟ੍ਰੇਨਿੰਗ ਅਕੈਡਮੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਆ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਲੈਣਾ ਹੈ ਜੀ ਕਮਰਸ਼ੀਅਲ ਟਰੱਕ ਟ੍ਰੇਨਿੰਗ ਅਕੈਡਮੀ ਤੇ ਗੇਲ ਸਵੀਟ ਫੈਕਟਰੀ ਦੇ ਸਹਿਯੋਗ ਦੇ ਨਾਲ ਪ੍ਰੋਗਰਾਮ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੁੰਦੇ ਆ ਲਾਈਵ ਫੂਡ ਟਰੱਕ ਲਾਈਵ ਕੇਟਰਿੰਗ ਤੁਹਾਨੂੰ ਚਾਹੀਦੀ ਹੈ ਤੇ ਗੇਲ ਸਵੀਟ ਫੈਕਟਰੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ 2131 ਵਿਲੀਅਮ ਪਾਰਕਵੇ ਯੂਨਿਟ ਨੰਬਰ 3 ਤੇ ਤੁਸੀਂ ਵਿਜ਼ਿਟ ਕਰਨਾ ਹੈ 905-799-2616 ਤੇ ਸੰਪਰਕ ਜਿਹੜਾ ਕੀਤਾ ਜਾ ਸਕਦਾ ਹੈ ਤੇ ਟਰੱਕਾਂ ਦੇ ਟਾਇਰ ਪਾਉਣੇ ਨੇ ਟੋਰਾਂਟੋ ਟਰੱਕ ਟਾਇਰ ਸੈਂਟਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ ਟੋਰਾਂਟੋ ਟਰੱਕ ਟਾਇਰ ਸੈਂਟਰ 225 ਕਲੇਰਪੋਰਟ ਡਰਾਈਵ ਈਟੋਵੀਕੋ ਤੁਸੀਂ ਵਿਜ਼ਿਟ ਕਰਨਾ ਹੈ 905 ਟੋਰਾਂਟੋ ਟਰੱਕ ਟਾਇਰ ਸੈਂਟਰ ਦਾ ਨੰਬਰ 416-679-1765 416-679-1765 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਜੀ ਔਰ ਸਕਾਈਡੋਮ ਗਰੁੱਪ ਆਫ ਕੰਪਨੀ 905-874-9878 ਤੇ ਜੈਕ ਆਇਲ ਜੀ ਦਾ ਨੰਬਰ 416-371-7777 ਕਾਰ ਖਰੀਦਣਾ ਵੇਚਣਾ ਚਾਹੇ ਲਿਸਟ ਕਰਾਉਣਾ 416-371-7777 ਤੇ ਤੁਸੀਂ ਜੈਕ ਆਇਲ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ ਜੀ ਜੀ ਭਾਜੀ ਸਵਾਗਤ ਹੈ ਫਿਰ ਤੋਂ
ਜੀ ਧੰਨਵਾਦ ਜੁੜੇ ਪ੍ਰਮੁੱਖ ਖੋਰ ਸਾਹਿਬ ਦੇ ਨਾਲ 9 ਤੋਂ ਲੈ ਕੇ 10 ਵਜੇ ਤੱਕ ਇੱਕ ਘੰਟਾ ਸਾਡਾ ਤੁਹਾਡਾ ਸਾਥ ਜੈਰਵ ਸਾਹਿਬ ਵੀ ਕਾਫੀ ਦੇਰ ਤੋਂ ਹੋਲਡ ਦੇ ਉੱਤੇ ਨੇ ਜੈਰਵ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਅੱਜ ਕੁਐਸਚਨ
ਬਹੁਤ ਬਹੁਤ ਸ਼ੁਕਰੀਆ
ਤੁਹਾਨੂੰ ਆਫ ਏਅਰ ਅਸੀਂ ਦੇ ਦਾਂਗੇ
ਕਿ ਪੁਰਵਾ ਸਾਹਿਬ ਤੋਂ ਕੁਐਸਚਨ ਹੈ ਪੁਰਵਾ ਸਾਹਿਬ ਮੈਂ ਸੁਣਿਆ ਕਿ ਵੈਨਕੂਵਰ ਚ ਯੈਸਟਰਡੇ ਸਾਰੀਆਂ ਬਾਹਰ ਕਿਹੜੀਆਂ ਫੁੱਲ ਸੀਗੀਆਂ ਔਰ ਟੋਰਾਂਟੋ ਨਾਲੋਂ ਜ਼ਿਆਦਾ ਫੁੱਲ ਸੀਗੀਆਂ ਔਰ ਕਾਫੀ ਲੋਕਾਂ ਨੇ ਇੰਜੋਏ ਕੀਤਾ ਅੱਜ ਕੈਨੇਡਾ ਦਾ ਮੈਚ ਹੈ ਔਰ ਉਹਦਾ ਮਤਲਬ ਇਹ ਹੈ ਕਿ ਇਹਦਾ ਰੈਕਡ ਤੋੜੇਗਾ ਔਰ ਬਾਕੀ ਕੈਨੇਡਾ ਦੀ ਟੀਮ ਦਾ ਕੈਪਟਨ ਵੀ ਵਾਪਸ ਆ ਰਿਹਾ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕੋਥੇ ਜ਼ਿਆਦਾ ਰੌਣਕ ਕਿਉਂ ਆ ਕਿੰਨੀ ਟੋਰਾਂਟੋ ਨਹੀਂ ਹੋਈ
ਗੁੱਡ ਮਾਰਨਿੰਗ ਜਰਦ ਸਾਹਿਬ ਥੈਂਕ ਯੂ ਫਾਰ ਯੋਰ ਕੁਐਸਚਨ ਬਿਲਕੁਲ ਜੀ ਉੱਥੇ ਰੌਣਕ ਜ਼ਿਆਦਾ ਇਸ ਕਰਕੇ ਆ ਇਟਸ ਵੈਰੀ ਮੈਸਮਰਾਈਜ਼ਿੰਗ ਸੀਨਰੀ ਉੱਥੇ ਟੈਂਪਰੇਚਰ ਬਹੁਤ ਵਧੀਆ ਨੇ ਔਰ ਪਹਿਲਾਂ ਵੀ ਜਦੋਂ ਆਪਣੇ ਸਟੇਡੀਅਮ ਰੈਂਕ ਕੀਤੇ ਗਏ ਸੀ ਤਾਂ ਸਟੇਡੀਅਮ ਵੀ ਉਹ ਪਹਿਲੇ ਨੰਬਰ ਤੇ ਆਇਆ ਵੈਨਕੂਵਰ ਦਾ ਆਲਾ ਦੁਆਲਾ ਜਿਹੜਾ ਜੀ ਉਹ ਵੀ ਪਹਿਲੇ ਨੰਬਰ ਤੇ ਆਇਆ ਤੇ ਆਪਾਂ ਤੀਜੇ ਨੰਬਰ ਤੇ ਆਏ ਸੀ ਇਨ ਟਰਮਸ ਆਫ ਜਿੱਥੇ ਲੋਕ ਜ਼ਿਆਦਾ ਜਾਣਾ ਪਸੰਦ ਕਰਨਗੇ ਤੇ ਉੱਥੇ ਨੂੰ ਟਰੈਵਲ ਲੋਕਾਂ ਨੇ ਜਾਣਾ ਜ਼ਿਆਦਾ ਪਸੰਦ ਕੀਤਾ ਤੇ ਜਿਹੜੇ ਫੈਨਸ ਨੇ ਜ਼ਿਆਦਾ ਇੰਜੋਏ ਕਰ ਰਹੇ ਨੇ ਸਿਸਟਮ ਵੱਡਾ ਹੈਗਾ ਪੁਰਾਣਾ ਹੈਗਾ ਵਧੀਆ ਬਣਿਆ ਹੋਇਆ ਆਪਣੇ ਇੱਥੇ ਥੋੜੇ ਜਿਹੇ ਕੰਜਸਟਡ ਵੀ ਸੀਗਾ ਔਰ ਯੂਨੋ ਵੈਨਕੂਵਰ ਚ ਵੈਸੇ ਵੀ ਟ੍ਰੈਡੀਸ਼ਨਲੀ ਜਿਹੜੀ ਹੈ ਜੀ ਸੌਕਰ ਜ਼ਿਆਦਾ ਪਸੰਦ ਕੀਤੀ ਜਾਂਦੀ ਆ ਆਪਣੇ ਇੱਥੇ ਹਾਕੀ ਦਾ ਤੇ ਬਾਸਕਟਬਾਲ ਤੇ ਮੇਜਰ ਲੀਗ ਬੇਸਬਾਲ ਦਾ ਤੁਸੀਂ ਕਹਿ ਲਓ ਹਾਕੀ ਦਾ ਤਾਂ ਮੱਕਾ ਹੀ ਕਹਿੰਦੇ ਨੇ ਇਸ ਨੂੰ ਪਰ ਓਵਰਆਲ ਜਿਹੜਾ ਜੀ ਵੈਨਕੂਵਰ ਆਪਣੇ ਨਾਲ ਉਹ ਤੁਸੀਂ ਕਹਿ ਸਕਦੇ ਹੋ ਉਹਦੀ ਜਿਹੜੀ ਬਿਊਟੀ ਹੈ ਉਹ ਉਹਨਾਂ ਨੂੰ ਜਿਹੜਾ ਜੀ ਮਾਰਕਾ ਮਰਵਾ ਕੇ ਗਈ ਹੈ ਖਾਸ ਕਰਕੇ ਜਿਹੜੇ ਬਾਹਰੋਂ ਲੋਕ ਆਉਂਦੇ ਨੇ
ਜੀ ਅੱਛਾ ਹੁਣ ਗਰੇਵਾਲ ਸਾਹਿਬ ਤੁਹਾਨੂੰ ਮੈਂ ਕੁਐਸਚਨ ਕਰਦਾ ਇੱਕ ਰੀਅਲ ਅਸਟੇਟ ਦਾ ਮੇਰੇ ਖਿਆਲ ਹੈ ਤੁਹਾਡੇ ਕੋਲ ਜਵਾਬ ਹੋਏਗਾ ਤਿੰਨ ਚਾਰ ਵੱਡੇ ਬਿਲਡਰ ਨੇ ਕਿਹੜੇ ਬੈਂਕਰ ਆਫ ਹੋਇਆ ਕਿਹੜੇ ਓਨਟੇਰੀਓ ਦੇ ਨੰਬਰ 1 ਬਿਲਡਰ ਸੀਗੇ ਔਰ ਮੈਂ ਜਾਣਦਾ ਬ੍ਰੈਮਲੀ ਔਰ ਉਹਦੇ ਬਾਅਦ ਮੈਕਲਾਕਲਨ ਸ਼ਿਪ ਐਂਡ ਐਮ ਟੈਕ ਉਹ ਕਿਉਂ ਹੋਏ ਨੇ ਇਹਨਾਂ ਨੇ ਸਾਰਾ ਮੋਸਟਲੀ ਮਿਸਰ ਸਾਗਾ ਅਪੀਲ ਬਣਾਇਆ ਔਰ ਇਹਨਾਂ ਨੇ ਕਿ ਜ਼ਮੀਨਾਂ ਮਹਿੰਗੀਆਂ ਲੈ ਕੇ ਮਕਾਨ ਵੇਚੇ ਸੀ ਕਿ ਕਿਉਂ ਹੋਇਆ ਇਸੀ ਕਰਕੇ ਕਿ ਮਿਸ ਸਾਗਾ ਪਰਟੀਕੁਲਰਲੀ ਬ੍ਰੈਂਪਟਨ ਤੇ ਬ੍ਰੈਮਲੀ ਤੇ ਇੱਕ ਵਿਲੇਜ ਸੀ ਉਸ ਵਕਤ ਅਰਲੀ 70 ਚ ਤੇ ਮਿਸ ਸਾਗਾ ਥੋੜਾ ਜਿਹਾ ਫਲੋਰਿਸ ਸੀਗਾ ਤੇ ਬਾਕੀ ਫਿਰ ਕਦੇ ਟੋਰਾਂਟੋ ਦੀ ਕਰਾਊਡ ਸੀ ਉਹ ਜ਼ਿਆਦਾ ਇਧਰਲੇ ਪਾਸੇ ਆਣੀ ਪਈ ਇਹਦਾ ਕੀ ਕਾਰਨ ਸੀਗਾ ਇਹ ਕੁਝ ਦੱਸ ਸਕਦੇ ਜੀ
I haven't heard. Gurpreet, Amtrak bankrupt hogi, but Amtrak still developing properties.
ਜਗਦੀਸ਼ ਜੀ ਕਈ ਵਾਰੀ ਕੀ ਹੁੰਦਾ ਕਿ ਜਿਸ ਤਰ੍ਹਾਂ ਜੈਰ ਸਾਹਿਬ ਨੇ ਨਾਮ ਲਿੱਤੇ ਨੇ ਪੇਰੈਂਟ ਕੰਪਨੀ ਕੋਈ ਹੋਰ ਹੁੰਦੀ ਆ ਉਹਦੀ ਛਤਰ ਛਾਇਆ ਹੇਠ ਜਿਹੜੇ ਦੂਜੇ ਗਰੁੱਪ ਨੇ ਕਈ ਵਾਰੀ ਉਹ ਵੀ ਪਲ ਰਹੇ ਹੁੰਦੇ ਨੇ ਸੋ ਉਹ ਜਦੋਂ ਕੰਪਨੀਜ਼ ਕਰਦੀਆਂ ਨੇ ਜਿਸ ਤਰ੍ਹਾਂ ਯੂ ਨੋ ਸੈਵਰਲ ਪ੍ਰੋਮੀਨੈਂਟ ਜਿਹੜੇ ਡਿਵੈਲਪਰ ਸੀਗੇ ਜਿਹੜੇ ਇੱਕ ਦੋ ਕੁ ਮੈਨੂੰ ਨਾਮ ਪਤਾ ਨੇ ਮਿਜ਼ਰਾਹੀ ਡਿਵੈਲਪਮੈਂਟਸ ਦੀਆਂ ਜਿਹੜੀਆਂ ਸੀਗੀਆਂ ਕਾਫੀ ਕੈਂਸਲੇਸ਼ਨ ਹੋਈਆਂ ਸੀ ਤੇ ਡੈਟ ਉਹਨਾਂ ਦਾ ਤਕਰੀਬਨ 1.5-1.6 ਬਿਲੀਅਨ ਤੱਕ ਪਹੁੰਚ ਗਿਆ ਸੀ ਇਹ ਸੀਬੀਸੀ ਦੀ ਨਿਊਜ਼ ਡੈਫੀਨੇਟਲੀ ਸੀਗੀ ਸਪੈਸ਼ਲੀ ਉਹਨਾਂ ਦੀ ਜਿਹੜੀ ਅਲਟਰਾ ਲਗਜ਼ਰੀ ਕੌਂਡੋ ਸੀਗੀ ਦਾ ਵਨ ਫਿਰ ਸਟੇਟ ਵਿਊ ਹੋਮਸ ਦੀ ਆਪਾਂ ਖਬਰ ਸੁਣੀ ਸੀਗੀ ਈਸਟ ਔਰ ਈਸਟ ਗੁਲਮਬਰੀ ਤੇ ਮਾਰਖਮ ਵਿੱਚ ਸ਼ਾਇਦ ਉਹਨਾਂ ਦਾ ਰੌਲਾ ਪਿਆ ਸੀਗਾ ਜੀ ਉਹ ਵੀ ਕਲੈਪਸ ਕਰ ਗਿਆ ਸੀ ਹਾਊਸ ਤੇ ਜੇ ਆਪਾਂ ਵੈਸਟ ਵਾਲੀ ਸਾਈਡ ਤੇ ਦੇਖਦੇ ਹਾਂ ਤਾਂ ਉੱਥੇ ਕ੍ਰੈਸਫੋਰਡ ਗਰੁੱਪ ਉਹਨਾਂ ਦੀ ਮੈਂ ਖਬਰ ਸੁਣੀ ਸੀ ਜਾਂ ਰੀਡ ਹੈਰੀਟੇਜ ਪ੍ਰੋਪਰਟੀਜ਼ ਦੀ ਸੀਗੀ ਔਰ ਇਸ ਦਾ ਰੀਜ਼ਨ ਤਾਂ ਸਿੱਧਮ ਸਿੱਧਾ ਇਹੀ ਸੀਗਾ ਜਗਦੀਸ਼ ਜੀ ਜਿਹੜੀ ਕੰਸਟਰਕਸ਼ਨ ਕਾਸਟ ਬਹੁਤ ਇਕਦਮ ਵਧੀ ਸੀਗੀ ਤੇ ਇੰਟਰਸਟ ਰੇਟ ਬਹੁਤ ਜ਼ਿਆਦਾ ਵਧੇ ਸੀਗੇ ਤੇ ਡਿਮਾਂਡ ਬਿਲਕੁਲ ਹੀ ਕੋਲੈਪਸ ਕਰ ਗਈ ਸੀਗੀ ਐਂਡ ਉਹ ਪ੍ਰੋਜੈਕਟ ਵਾਇਏਬਲ ਨਹੀਂ ਰਹੇ ਤੇ ਜਿਹੜਾ ਖਰਚਾ ਚੱਕਿਆ ਹੋਇਆ ਸੀ ਫਿਰ ਉਹੀ ਨਹੀਂ ਪੇ ਹੋਇਆ ਜੀ
ਬਿਲਕੁਲ ਜੈ ਸਾਹਿਬ
ਲਗਜ਼ਰੀ ਕੰਸਟਰਕਸ਼ਨ ਦੇ ਵਿੱਚ ਲਜ਼ਾਟੋ ਵੀ ਆਉਂਦਾ ਸੀ ਲਸਾਟੋ ਦੇ ਘਰ ਬਹੁਤ ਮਹਿੰਗੇ ਸੀ ਔਰ ਉਹ ਵੀ ਇਸ ਜਾਂਦਾ ਉਹਨੇ ਕੁਛ ਬਿਲਡਿੰਗਾਂ ਮਿਸਿਸਾਗਾ ਚ ਵੀ ਬਣਾਈਆਂ ਐਨੀਵੇ ਪਰ ਦੂਸਰੇ ਪਾਸੇ ਚਲੇ ਗਏ ਹੁਣ ਗਰੇਵਾਲ ਸਾਹਿਬ ਮੈਂ ਤੁਹਾਡੇ ਕੁਐਸਚਨ ਕਰਦਾ ਕੱਲ ਜੋ ਸਾਈਨ ਹੋਇਆ ਐਗਰੀਮੈਂਟ ਟੈਂਪਰੇਰੀ ਹੈ ਔਰ ਉਹ ਇਹ ਹੈ ਉਹ ਚ 14 ਪੁਆਇੰਟ ਸੀਗੇ ਕਿਹਾ ਜਾਂਦਾ ਕਿ 9 ਪੁਆਇੰਟ ਕਿਹੜੇ ਆ ਉਹ ਇਰਾਨ ਦੇ ਫੇਵਰ ਚ ਹੈ 3 ਪੁਆਇੰਟ ਕਿਹੜੇ ਆ ਨਿਊਟਰਲ ਨੇ ਸਿਰਫ 2 ਪੁਆਇੰਟ ਕਿਹੜੇ ਹੈਗੇ ਆ ਉਹ ਯੂ ਐਸ ਏ ਦੇ ਹੱਕ ਦੇ ਵਿਚ ਹੈਗੇ ਆ ਔਰ ਪਲੱਸ ਇਹਦੇ ਨਾਲ ਇਕ ਹੋਰ ਵੀ ਚੀਜ਼ ਮੈਂ ਐਡ ਕਰ ਦੇਣਾ ਫਿਰ ਇਕੱਠਾ ਹੀ ਜਵਾਬ ਤੁਸੀਂ ਦੇਣਾ ਉਹ ਇਹ ਹੈ ਕਿ ਅਗਰ ਇਹ 60 ਡੇਜ਼ ਦੇ ਵਿਚ ਇਹ ਕੰਪਲੀਟ ਨਹੀਂ ਹੋਏ ਇਨ੍ਹਾਂ ਨੂੰ ਨਹੀਂ ਮੰਨਿਆ ਇਰਾਨ ਨੇ ਤੇ ਫਿਰ ਸਿਚੁਏਸ਼ਨ ਕਿਹੜੀ ਉਹ ਹੋਰ ਸੀਰੀਅਸ ਹੋ ਸਕਦੀ ਹੈ ਤੇ ਉਹਦੇ ਬਾਅਦ ਸੈਕਟਰੀ ਆਫ ਡਿਫੈਂਸ ਨੇ ਕੱਲ ਸਟੇਟਮੈਂਟ ਵੀ ਦਿੱਤੀ ਆ ਕਿ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਯੂ ਐਸ ਏ ਕੁਛ ਅੰਡਰ ਪ੍ਰੈਸ਼ਰ ਹੈ ਉਹਨੇ ਕਿਹਾ ਕਿ ਅਸੀਂ 6 ਮਹੀਨੇ ਇਹ ਸਟੱਡੀ ਕਰਾਂਗੇ ਕਿ ਨੈਟੋ ਦੀ ਸਿਚੁਏਸ਼ਨ ਨੂੰ ਯੂਰਪ ਦੇ ਵਿਚ ਕਿਉਂਕਿ ਸਾਥ ਨਹੀਂ ਉਨ੍ਹਾਂ ਨੇ ਦਿੱਤਾ ਕਿ ਅਗਰ ਉਹਦੇ ਚ ਸਾਨੂੰ ਘਟਾਉਣਾ ਪਏ ਹੀ ਆ ਯੂ ਐਸ ਏ ਦੀ ਫੌਜਾਂ ਨੂੰ ਕਿਉਂਕਿ ਅੱਜ ਕੱਲ ਟੈਕਨੋਲੋਜੀ ਦਾ ਜ਼ਿਆਦਾ ਕੰਮ ਹੈ ਆਰਮ ਦਾ ਏਡਾ ਵੱਡਾ ਕੰਮ ਨਹੀਂ ਹੈ ਕਿੰਨੀ ਟੈਕਨੋਲੋਜੀ ਯੂਜ਼ ਕੀਤੀ ਜਾਂਦੀ ਹੈ ਤੇ ਤੁਸੀਂ ਇਹਦੇ ਬਾਰੇ ਸਾਰੇ ਦੱਸੋ ਕਿ ਉਹਨਾਂ ਦਾ ਕਹਿਣ ਦਾ ਡਿਫੈਂਸ ਸਬ ਸੈਕਟਰੀ ਦਾ ਕੀ ਮਤਲਬ ਸੀਗਾ ਸਾਰਾ ਇਹਦੇ ਬਾਰੇ ਡਿਸਕ੍ਰਾਈਬ ਦੱਸੋ
ਬਹੁਤ ਬਹੁਤ ਸ਼ੁਕਰੀਆ ਜੈ ਸਾਹਿਬ ਔਰ ਅਸੀਂ ਜਿੰਨੀ ਗੱਲ ਕਰ ਸਕਦੇ ਹੋਏ ਅੱਜ ਪ੍ਰੋਗਰਾਮ ਦੇ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ ਪੀਚ ਐਕਸਿਟ ਨੇ ਇਹ ਗੱਲ ਵੀ ਧਮਕੀ ਭਰੇ ਲਹਿਜ਼ੇ ਦੇ ਵਿਚ ਆਖੀ ਹੈ ਕਿ ਜੇਕਰ ਇਰਾਨ ਸਾਡੀਆਂ ਸ਼ਰਤਾਂ ਦੇ ਉੱਤੇ ਕੰਪਲੀਟਲੀ ਨਹੀਂ ਮੰਨਦਾ ਤਾਂ ਅਸੀਂ ਦੁਬਾਰਾ ਫਿਰ ਜਿਹੜਾ ਬਲੋਕੇਡ ਹੈ ਉਸ ਨੂੰ ਰੀਇੰਸਟੇਟ ਕਰਦਾ
ਗੋਪੀਤ ਅਮਰੀਕਾ ਦੇ ਬਿਆਨਾਂ ਨੂੰ ਇਸ ਸਮੇਂ ਸਮਝਣਾ ਬਹੁਤ ਮੁਸ਼ਕਲ ਹੈ ਜਿਸ ਤਰ੍ਹਾਂ ਉਹ ਪੁਸ਼ਪਾ ਦੀ ਜੇਕਰ ਆਪਾਂ ਗੱਲ ਕਰੀਏ ਉਹਦੇ ਤੇ ਜੋ ਇਸ ਸਮੇਂ ਬਿਆਨਬਾਜ਼ੀ ਚੱਲ ਰਹੀ ਹੈ ਇਸ ਨਾਲ ਨਾਲ ਹੁਣ ਤੁਸੀਂ ਮੈਨੂੰ ਇਹ ਦੱਸੋ ਸਾਜਨਦੀਪ
ਹੈਲੋ
ਹਾਂਜੀ ਜੀ 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 ਜੈਲ ਸਾਹਿਬ ਥੈਂਕ ਯੂ ਸੋ ਮਚ ਧੰਨਵਾਦ ਤੁਹਾਡਾ
ਥੈਂਕ ਯੂ
ਗੁਰਪ੍ਰੀਤ ਕੱਲ ਜਦੋਂ ਕੁਸ਼ਮਾ ਬਾਰੇ ਸਵਾਲ ਪੁੱਛਿਆ ਗਿਆ ਡੋਨਲਡ ਟਰੰਪ ਤੋਂ ਤਾਂ ਉਨ੍ਹਾਂ ਦੇ 4-5 ਸੈਂਟੈਂਸ ਮੈਂ ਤੁਹਾਨੂੰ ਬੋਲਦਾ ਜਿਹੜੇ ਉਹ ਇੱਕੋ ਸਾਹ ਦੇ ਵਿਚ ਕਹਿ ਗਏ ਵੀ ਡੂ ਬੈਟਰ ਐਜ਼ ਅ ਕੰਟਰੀ ਇਫ ਵੀ ਡੋਂਟ ਹੈਵ ਐਨ ਐਗਰੀਮੈਂਟ ਆਈ ਵਿਊ ਇਟ ਐਜ਼ ਪੋਸੀਬਲੀ ਐਕਸਪਾਇਰਿੰਗ ਇਮੀਡੀਏਟਲੀ ਆਈ ਵੁੱਡ ਰੈਦਰ ਹੈਵ ਇਟ ਟਰਮੀਨੇਟਡ ਟੂ ਬੀ ਆਨੈਸਟ ਵਿਦ ਯੂ I'm not a big fan of it. I would prefer not having an agreement, but I am open to doing it. ਤੇ ਉਹ ਸਾਈਨ ਦੇ ਉੱਤੇ ਵੀ ਉਹਨਾਂ ਨੇ ਗੱਲ ਕੀਤੀ ਸੀਗੀ ਇੱਕ ਕਿ ਆਹ ਜੇ ਲੋੜ ਪਈ ਤਾਂ ਮੈਂ ਸਾਈਨ ਕਰ ਵੀ ਦਊਂਗਾ ਐਗਰੀਮੈਂਟ ਨੂੰ ਸੋ ਕੀ ਪੱਤਰਕਾਰ ਸਮਝਣ ਕੀ
ਐਨਾਲਿਸਿਸ ਕਰਨ ਵਾਲੇ ਲੋਕ ਸਮਝਣ, ਕੀ ਸਮਝਣ ਡੋਨਲਡ ਟਰੰਪ ਨੂੰ, ਕੀ ਸਮਝਣ ਅਮਰੀਕਾ ਨੂੰ, ਕੀ ਸਮਝਣ ਪੀਟ ਹੈਗਸੇਟ ਨੂੰ ਇਰਾਨ ਦੀ ਡੀਲ ਦੇ ਉੱਤੇ, ਕੀ ਸਮਝਿਆ ਜਾਵੇ ਸਾਰਾ ਕੁਝ ਜਿੱਦਾਂ ਇਹ ਇੱਕੋ ਸਾਹ ਦੇ ਵਿੱਚ ਗੱਲਾਂ ਕਰ ਜਾਂਦੇ ਨੇ।
ਜਗਦੀਸ਼ ਜੀ, ਤੁਸੀਂ ਹਿੰਦੀ ਮੂਵੀ ਮੈਨੂੰ ਲੱਗਦਾ ਘੱਟ ਦੇਖਦੇ ਹੋ, ਪਰ ਮੈਂ ਤੁਹਾਨੂੰ ਪੁੱਛ ਲੈਣਾ, ਮੈਂ ਕਿਉਂਕਿ ਥੋੜਾ ਜਿਹਾ ਹਾਸੇ ਵਾਲੇ ਚ ਇਸ ਦਾ ਆਂਸਰ ਕਰਨਾ ਚਾਹੁੰਦਾ। ਤੁਸੀਂ ਰਾਉਡੀ ਰਾਠੌਰ ਮੂਵੀ ਦੇਖੀ ਹੈ ਜੀ?
ਰਾਉਡੀ ਰਾਠੌਰ ਯਸ, ਭੁੱਲ ਗਈ ਪਰ ਦੇਖੀ ਜ਼ਰੂਰ ਹੈਗੀ ਆ।
ਉਹ ਚ ਡਾਇਲੋਗ ਹੈ ਜੀ ਬੜਾ ਵਧੀਆ, ਕਹਿੰਦਾ ਜੋ ਮੈਂ ਬੋਲਤਾ ਹੂੰ ਵੋ ਮੈਂ ਕਰਤਾ ਹੂੰ ਔਰ ਜੋ ਮੈਂ ਨਹੀਂ ਬੋਲਤਾ ਵੋ ਮੈਂ ਡੈਫੀਨੇਟਲੀ ਕਰਤਾ ਹੂੰ। ਫਿਰ ਉਹੀ ਸਿਚੁਏਸ਼ਨ ਜੀ।
So, same thing is happening with Iran. ਕੱਲ ਪੀਟ ਹੈਗਸੇਟ ਨੇ ਯੂਰਪ ਤੇ ਨੇਟੋ ਦੇ ਉੱਤੇ ਕਾਫੀ ਆਪਣਾ ਗੁੱਸਾ ਜਿਹੜਾ ਨਜ਼ਲਾ ਝਾੜਿਆ ਕਿ ਤੁਸੀਂ ਸਾਡੀ ਇਰਾਨ ਦੇ ਵਿੱਚ ਮਦਦ ਨਹੀਂ ਕੀਤੀ ਗੀ, ਔਰ ਨਾਲ ਦੀ ਨਾਲ ਉਨ੍ਹਾਂ ਨੇ ਇਹ ਵੀ ਕਹਿ ਦਿੱਤਾ ਕਿ ਯੂਰਪ ਨੇ ਕਦੋਂ ਤੋਂ ਇਹ ਚੀਜ਼ ਦੀ ਗਰੰਟੀ ਲੈ ਲਈ ਕਿ ਅਮਰੀਕਾ ਹੀ ਤੁਹਾਡੀ ਰੱਖਿਆ ਕਰੇਗਾ, ਤੇ ਨਾਲ ਦੀ ਨਾਲ ਇਹ ਵੀ ਕਹਿ ਦਿੱਤਾ ਕਿ ਆਪਣੀ ਜਿਹੜੀ ਆ ਸਪੈਂਡਿੰਗ ਆ ਉਹ ਵਧਾਓ, ਤੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਟੂ ਵੇ ਸਟਰੀਟ ਹੈ, ਵਨ ਵੇ ਸਟਰੀਟ ਨਹੀਂ ਹੈਗੀ, ਕਿ ਅਮਰੀਕਾ ਹੀ ਤੁਹਾਡੀ ਰੱਖਿਆ ਕਰੇ ਤੇ ਅਮਰੀਕਾ ਹੀ ਸਾਰੇ ਪੈਸੇ ਖਰਚੇ। ਕੱਲ ਪੀਟ ਹੈਗਸੇਟ ਨੇ ਆਪਣਾ ਇਰਾਨ ਦੇ ਵਿਚ ਫੇਲੀਅਰ ਤੇ ਨੂੰ ਲੈ ਕੇ ਕਾਫੀ ਭੜਾਸ ਆ ਜਿਹੜਾ ਉਹ ਯੂਰੋਪੀਅਨ ਕੰਟਰੀ ਦੇ ਉੱਤੇ ਕੱਢੀ ਹੈ। ਸੋ ਜੈਰਲ ਸਾਹਿਬ ਦੀ ਗੱਲ ਸਾਰੀ ਇਸ ਦੇ ਵਿਚ ਹੀ ਆ ਜਾਂਦੀ ਹੈ ਕਿ ਉਹ ਪੂਰੇ ਯੂਰਪ ਤੋਂ ਔਖੇ ਨੇ ਤੇ ਬਾਕੀ ਆਪਣੇ ਹੋਰ ਐਲੀਜ਼ ਤੋਂ ਔਖੇ ਨੇ, ਨੇਟੋ ਤੋਂ ਬਹੁਤ ਔਖੇ ਨੇ, ਤੇ ਨਾਲ ਦੀ ਨਾਲ ਜੈਰਲ ਸਾਹਿਬ ਇਹ ਵੀ ਗੱਲ ਦੱਸਦਾ ਕਿ ਇਸ ਸਮੇਂ ਜਿਹੜੇ ਰਿਪਬਲਿਕਨ ਨੇ, ਡੋਨਲਡ ਟਰੰਪ ਦੀ ਖੁਦ ਦੀ ਪਾਰਟੀ ਦੇ ਲੋਕ ਨੇ, ਨਿਊਯਾਰਕ ਹੋਵੇ ਭਾਵੇਂ ਹੋਰ ਸਟੇਟਾਂ ਦੇ ਵਿਚ ਹੋਵੇ, ਉਹ ਇਸ ਸਮੇਂ ਇਨ੍ਹਾਂ ਦਾ ਕਾਫੀ ਕ੍ਰਿਟੀਸਾਈਜ਼ ਕਰ ਰਹੇ ਨੇ ਕਿ ਇਹ ਡੀਲ ਹੈ ਜਿਹੜੀ ਅਮਰੀਕਾ ਦੇ ਲਈ ਠੀਕ ਨਹੀਂ ਹੈ। ਇਟ ਡਿਪੈਂਡਸ ਅਗਲੇ 60 ਦਿਨਾਂ ਦੇ ਵਿਚ ਅਮਰੀਕਾ ਦੇ ਵਿਚ ਜਿਹੜੀ ਇਹ ਇਰਾਨ ਦੇ ਨਾਲ ਸਮਝੌਤਾ ਹੋ ਰਿਹਾ ਉਹਦਾ ਕ੍ਰਿਟੀਸਿਜ਼ਮ ਕਿੰਨਾ ਹੁੰਦਾ, ਉਹਦੀ ਵਿਰੋਧਤਾ ਕਿੰਨੀ ਵੱਧਦੀ ਹੈ, ਉਸ ਤੋਂ ਬਾਅਦ ਫਿਰ ਡੋਨਲਡ ਟਰੰਪ ਇਹ ਤੈਅ ਕਰੇਗਾ ਕਿ ਜਿਵੇਂ ਅੱਜ ਉਨ੍ਹਾਂ ਨੇ ਕਹਿਤਾ ਕਿ ਕੱਲ ਵੀ ਡੋਨਲਡ ਟਰੰਪ ਨੇ ਬੋਲਦਾ ਸੀਗਾ ਬੋਮ ਤੇ ਹੈਲ ਆਰ ਆਫ ਇਟ। ਸੋ ਇਹ ਗੱਲਾਂ ਕਹਿਣੀ ਇਨ੍ਹਾਂ ਦੇ ਲਈ ਸੌਖੇ ਜਿਹੀਆਂ ਹੁੰਦੀਆਂ, ਪਰ ਜਦੋਂ ਇਹ ਹੈਪਨ ਹੁੰਦੀਆਂ ਤੇ ਫਿਰ ਇਹ ਬਹੁਤ ਵੱਡੇ ਹੈਪਨ ਹੁੰਦੇ ਨੇ। ਸੋ ਇਹ ਕੱਲ ਵੀ ਉਨ੍ਹਾਂ ਦੇ ਜਿਹੜੇ ਬਿਆਨ ਸੀਗੇ ਇਸ ਦੇ ਉੱਤੇ ਕੁਛ ਐਸੇ ਹੀ ਸੀਗੇ। ਸੋ ਗੁਰਪ੍ਰੀਤ, ਇੱਕ ਛੋਟੀ ਜਿਹੀ ਕਮਰਸ਼ੀਅਲ ਲੈ ਲਈਏ, ਇਸ ਤੋਂ ਬਾਅਦ ਆਪਣੇ ਨਾਲ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਸਪੋਕਸ ਪਰਸਨ ਅੰਗਦ ਜੀ ਸਾਡੇ ਨਾਲ ਨੇ, ਆਪਾਂ ਉਨ੍ਹਾਂ ਦੇ ਨਾਲ ਕੁਛ ਅੱਜ ਪੰਜਾਬ ਦੀ ਵੀ ਗੱਲਬਾਤ ਕਰ ਲਈਏ, ਇੱਥੇ ਸਾਡੇ ਸ਼ਹਿਰ ਦੇ ਵਿਚ ਆਏ ਹੋਏ ਨੇ ਤੇ ਉਨ੍ਹਾਂ ਨੂੰ ਜੀ ਆਇਆਂ ਆਖ ਲਈਏ, ਤੇ ਨਾਲ ਉਨ੍ਹਾਂ ਤੋਂ ਇਸ ਸਮੇਂ ਪੰਜਾਬ ਦੀ ਜੋ ਚੋਣਾਂ ਦੀ ਹਾਲਾਤ ਹੈ ਤੇ ਪੰਜਾਬ ਦੀ ਜੋ ਆਮ ਆਦਮੀ ਪਾਰਟੀ ਉਨ੍ਹਾਂ ਦੀ ਕੁਝ ਪ੍ਰਾਪਤੀਆਂ ਬਾਰੇ ਉਨ੍ਹਾਂ ਤੋਂ ਆਪਾਂ ਗੱਲਬਾਤ ਕਰਾਂਗੇ। ਸਾਜਦੀਪ ਗੋਇਆ, ਟੇਕ ਅ ਕਮਰਸ਼ੀਅਲ ਬ੍ਰੇਕ ਐਂਡ ਦੈਨ ਵੀ ਵਿਲ ਬੀ ਬੈਕ।
ਐਮਰਜੈਂਸੀ ਦੇ ਵਿੱਚ ਛੇਤੀ ਅਤੇ ਵਧੀਆ ਰਿਪੇਅਰਸ ਵਿੱਚ ਮੁਹਾਰਤ ਰੱਖਦੇ ਹਾਂ। ਸਾਡੀ ਤਜਰਬੇਕਾਰ ਟੀਮ ਤੁਹਾਡੇ ਟਰੱਕ ਤੇ ਟ੍ਰੇਲਰ ਦੀ ਟਾਇਰ ਰਿਪਲੇਸਮੈਂਟ, ਅਲਾਈਨਮੈਂਟ, ਟਰੱਕ ਵਾਸ਼, ਲੂਬ, ਐਨੂਅਲ ਸੇਫਟੀ ਕਰਕੇ ਉਹਨੂੰ ਛੇਤੀ ਹੀ ਕੰਮ ਕਰਨ ਯੋਗ ਬਣਾ ਸਕਦੀ ਹੈ। ਸਾਡੇ ਕੋਲ ਨਿਊ ਟਾਇਰਸ ਦੀ ਰੀਟੇਲ ਅਤੇ ਹੋਲਸੇਲ ਵਾਸਤੇ ਵੱਡੀ ਸਿਲੈਕਸ਼ਨ ਹੈ। ਟੋਰੋਂਟੋ ਟਰੱਕ ਟਾਇਰ ਸੈਂਟਰ, ਜਾਣੀ ਵਧੀਆ ਕੰਮ ਤੇ ਵਧੀਆ ਕਸਟਮਰ ਸਰਵਿਸ। ਟੋਰੋਂਟੋ ਟਰੱਕ ਟਾਇਰ ਸੈਂਟਰ, ਕੀਪ ਮੂਵਿੰਗ ਨੋ ਮੈਟਰ ਵਾਟ। 416-679-1765।
ਹੈਲੋ ਦੇਵੀ, ਮੁਬਾਰਕਾਂ, ਸਾਡੀ ਸਾਰੀ ਫੈਮਿਲੀ ਦਾ ਇਮੀਗ੍ਰੇਸ਼ਨ ਵੀਜ਼ਾ ਆ ਗਿਆ, ਨੈਕਸਟ ਵੀਕ ਸਾਡੀ ਫਲਾਈਟ ਹੈ।
ਓ ਪੁੱਤਰਾ, ਤੇਰੇ ਬੱਬੇ ਨੂੰ ਤਾਂ ਚਾਹ ਹੀ ਚੜ ਗਿਆ, ਕਹਿੰਦੀ ਆ ਏਅਰਪੋਰਟ ਤੇ ਤੂੰ ਆਪ ਲੈਣ ਆਈ।
ਦਿਲਜੀਤ, ਵੀਜ਼ਾ ਆ ਗਿਆ, ਦਿਲ ਕਰਦਾ ਪਲਕ ਚਪਕਦੇ ਤੇਰੇ ਕੋਲ ਪਹੁੰਚ ਜਾਵਾਂ।
ਆਖਿਰਕਾਰ ਆਈਸੀਸੀ ਇਮੀਗ੍ਰੇਸ਼ਨ ਦੀ ਬਦੌਲਤ ਮੇਰਾ ਕੈਨੇਡਾ ਚ ਪੜ੍ਹਨ ਦਾ ਸੁਪਨਾ ਸੱਚ ਹੋ ਹੀ ਗਿਆ।
ਇਹਨਾਂ ਸਭ ਖੁਸ਼ੀਆਂ ਤੇ ਖੇੜਿਆਂ ਦਾ ਰਾਜ ਆਈਸੀਸੀ ਇਮੀਗ੍ਰੇਸ਼ਨ। ਇਮੀਗ੍ਰੇਸ਼ਨ ਸੰਬੰਧੀ ਹਰ ਤਰ੍ਹਾਂ ਦੀਆਂ ਸਰਵਿਸਿਜ਼ ਲਈ ਕੰਟੈਕਟ ਆਈਸੀਸੀ ਇਮੀਗ੍ਰੇਸ਼ਨ 905-461-2424, 905-461-2424।
ਪਰਮਜੀਤ ਸਿੰਘ ਗਿੱਲ, ਸ਼ੇਰਗਿੱਲ ਲਾ ਫਰਮ ਤੋਂ ਬੜੇ ਲੰਮੇ ਸਮੇਂ ਤੋਂ ਬੈਰੀਸਟਰ, ਸੋਲਿਸਟਰ ਐਂਡ ਨੋਟਰੀ ਪਬਲਿਕ ਦੀਆਂ ਸੇਵਾਵਾਂ ਦਿੰਦੇ ਆ ਰਹੇ ਹਨ। ਅਗਰ ਤੁਹਾਨੂੰ ਰੀਅਲ ਸਟੇਟ, ਰੈਜੀਡੈਂਸ਼ੀਅਲ, ਕਮਰਸ਼ੀਅਲ ਐਂਡ ਫਰੈਂਚਾਈਜ਼, ਕ੍ਰਿਮੀਨਲ ਲਾ, ਫੈਮਿਲੀ ਲਾ, ਐਫੀਡੇਵਿਟ, ਪਾਵਰ ਆਫ ਅਟਾਰਨੀ ਐਂਡ ਨੋਟਰਾਈਜੇਸ਼ਨ, ਇਮੀਗ੍ਰੇਸ਼ਨ ਮੈਟਰਸ ਦੇ ਉੱਤੇ ਕੋਈ ਸੇਵਾਵਾਂ ਚਾਹੀਦੀਆਂ ਹਨ ਤਾਂ ਸੰਪਰਕ ਕਰੋ ਪਰਮਜੀਤ ਸਿੰਘ ਗਿੱਲ 905-790-3636, 905-790-3636, 2565 ਸਟੇਲ ਐਵਨਿਊ ਈਸਟ, ਯੂਨਿਟ ਨੰਬਰ 20, ਬੈਂਟਨ, 905-790-3636।
ਚੁੜੇ ਪ੍ਰੋਗਰਾਮ ਖਬਰ ਸਾਹਿਬ ਦੇ ਨਾਲ ਸੁਬਹਾ 9 ਵਜੇ ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਤੁਹਾਡੀ ਸੇਵਾ ਵਿੱਚ ਪੇਸ਼ ਕਰਦੇ ਹਾਂ। ਇਸ ਸਮੇਂ ਸਾਡੇ ਨਾਲ ਅੰਗਦੀਪ ਸਿੰਘ ਸੋਹਲ, ਜਿਹੜੇ ਕਿ ਚੇਅਰਮੈਨ ਨੇ ਜ਼ਿਲ੍ਹਾ ਪ੍ਰੀਸ਼ਦ ਤਰਨ ਤਾਰਨ, ਅਤੇ ਸਟੇਟ ਵਾਈਸ ਪ੍ਰੈਜੀਡੈਂਟ ਨੇ ਆਪਣੇ ਯੂਥ ਦੇ, ਅਤੇ ਇਸ ਤੋਂ ਇਲਾਵਾ ਸਪੋਕਸ ਪਰਸਨ ਨੇ ਆਮ ਆਦਮੀ ਪਾਰਟੀ ਦੇ। ਅੰਗਦ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿਚ ਸਤਿ ਸ੍ਰੀ ਅਕਾਲ ਜੀ।
ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ ਤੇ ਜਿੰਨੇ ਵੀ ਤੁਹਾਡੇ ਸਰੋਤੇ ਸੁਣ ਰਹੇ ਨੇ ਸਾਰਿਆਂ ਨੂੰ ਫਤਿਹ ਅਰਜ਼ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਮ ਆਦਮੀ ਪਾਰਟੀ ਬਾਰੇ ਆਪਾਂ ਕੁਛ ਗੱਲਾਂ ਬਾਤਾਂ ਕਰ ਲੈਂਦੇ ਹਾਂ। 2022 ਦੇ ਵਿਚ ਆਪ ਨੇ ਪੰਜਾਬ ਨੂੰ ਬਦਲਣ ਦੇ ਲਈ ਕਈ ਵਾਅਦੇ ਕੀਤੇ ਸੀਗੇ, ਤੁਹਾਡੇ ਮੁਤਾਬਕ ਸਭ ਤੋਂ ਵੱਡੀ ਪ੍ਰਾਪਤੀ ਹੁਣ ਤੱਕ ਆਮ ਆਦਮੀ ਪਾਰਟੀ ਦੀ ਕੀ ਹੈ?
ਦੇਖੋ 2022 ਦੇ ਵਿਚ ਸਰਕਾਰ ਆਉਣ ਤੋਂ ਪਹਿਲੋਂ ਪੰਜਾਬ ਦੇ ਜੋ ਹਾਲਾਤ ਸੀ ਤੇ ਉਸ ਤੋਂ ਬਾਅਦ ਜਦੋਂ 16 ਮਾਰਚ 2022 ਨੂੰ ਸਰਦਾਰ ਭਗਵੰਤ ਸਿੰਘ ਮਾਨ ਨੇ ਪੰਜਾਬ ਦੀ ਵਾਗਡੋਰ ਸਾਂਭੀ ਤੇ ਸਭ ਤੋਂ ਪਹਿਲਾਂ ਜਿਹੜਾ ਵਾਅਦਾ ਸੀ ਸਾਡੇ ਚੋਣ ਮੈਨੀਫੈਸਟੋ ਦੇ ਮੁਤਾਬਕ 600 ਯੂਨਿਟ ਬਿਜਲੀ ਮਾਫੀ ਜਿਹੜੀ ਸੀ ਗਰੀਬਾਂ ਦੇ ਲਈ ਉਹ 2 ਮਹੀਨਿਆਂ ਦੇ ਵਿਚ ਜਿਹੜੀ ਸੀ ਉਹ ਸਟਾਰਟ ਕਰ ਦਿੱਤੀ ਗਈ ਤੇ ਅੱਜ ਵੀ ਪੰਜਾਬ ਦੇ ਤਕਰੀਬਨ 90% ਲੋਕਾਂ ਨੂੰ ਜਿਹੜੇ ਬਿਜਲੀ ਦੇ ਬਿੱਲ ਨੇ ਉਹ ਜ਼ੀਰੋ ਆ ਰਹੇ ਨੇ। ਉਸ ਤੋਂ ਬਾਅਦ ਸਭ ਤੋਂ ਵੱਡੀ ਡਿਮਾਂਡ ਕਿਉਂਕਿ ਪੰਜਾਬ ਇਕ ਗਰੇਰੀਅਨ ਸਟੇਟ ਹੈ, ਖੇਤੀ ਆਧਾਰਿਤ ਸੂਬਾ ਹੈ, ਉਹਦੇ ਵਿਚ ਜਿਹੜਾ ਪਾਣੀ ਸੀ ਅਸੀਂ 21% ਪਾਣੀ ਜਿਹੜਾ ਅਸੀਂ ਪੰਜਾਬ ਦਾ ਯੂਜ ਕਰ ਰਹੇ ਸੀ ਪਰ ਅੱਜ ਤਕਰੀਬਨ 70% ਜਿਹੜਾ ਪਾਣੀ ਹੈ ਪੰਜਾਬ ਦਾ ਯੂਜ ਕਰਕੇ ਤੇ ਪੰਜਾਬ ਦੇ ਮਾਲਵੇ ਮਾਝੇ ਦੁਆਬੇ ਦੇ ਵੱਖ ਵੱਖ ਕਿੱਤਿਆਂ ਦੇ ਵਿਚ ਪਾਣੀ ਜਿਹੜਾ ਪਹਿਲਾਂ ਤੱਕ ਪਹੁੰਚਾਇਆ ਜਾ ਰਿਹਾ। ਜਿਹੜੇ ਖਾਲ ਜਿਹੜੇ ਸੂਏ ਲੋਕਾਂ ਨੇ ਵਾਹ ਦਿੱਤੇ ਸੀ ਉਹ ਦੁਬਾਰਾ ਪਾਈਪ ਲਾਈਨਾਂ ਪਾ ਕੇ ਤੇ ਜਿਹੜਾ ਨਹਿਰੀ ਪਾਣੀ ਹੈ ਜਿਹਦੇ ਨਾਲ ਫਸਲ ਵੀ ਜ਼ਿਆਦਾ ਵਧੀਆ ਹੁੰਦੀ ਹੈ ਉਹ ਮਾਨ ਸਰਕਾਰ ਨੇ ਲੋਕਾਂ ਤੱਕ ਪਹੁੰਚਾਇਆ। ਉਸ ਤੋਂ ਬਾਅਦ ਤਕਰੀਬਨ 65,000 ਸਰਕਾਰੀ ਨੌਕਰੀਆਂ ਬਿਨਾਂ ਕਿਸੇ ਸਿਫਾਰਿਸ਼ ਤੋਂ ਕੋਈ ਇੱਕ ਵੀ ਇਨਸਾਨ ਉੱਠ ਕੇ ਕਹਿ ਦੇ ਕਿ ਮੈਂ ਇੱਕ ਢੇਲੀ ਵੀ ਦਿੱਤੀ ਹੈ ਜਾਂ ਜਵਾਨੀ ਵੀ ਦਿੱਤੀ ਹੈ ਤੇ ਮਾਨ ਸਰਕਾਰ ਉਹਦਾ ਜਵਾਬ ਦੇ ਆ। 1 ਰੁਪਇਆ ਲਏ ਬਿਨਾਂ 65,000 ਸਰਕਾਰੀ ਨੌਕਰੀ ਮੁੱਖ ਮੰਤਰੀ ਮਾਨ ਨੇ ਲੋਕਾਂ ਨੂੰ ਦਿੱਤੀ ਹੈ। ਫਿਰ ਸੜਕ ਸੁਰੱਖਿਆ ਫੋਰਸ ਜਿਹਦੇ ਨਾਲ ਤਕਰੀਬਨ 48% ਐਕਸੀਡੈਂਟ ਜਿਹੜੇ ਨੇ ਪੰਜਾਬ ਦੇ ਵਿਚ ਘਟੇ ਨੇ ਤੇ ਕੇਂਦਰ ਦੇ ਜਿਹੜੇ ਸਾਡੇ ਇਨਫਰਾਸਟਰਕਚਰ ਦੇ ਮਿਨਿਸਟਰ ਨੇ ਗਡਕਰੀ ਸਾਹਿਬ ਉਹਨਾਂ ਨੇ ਵੀ ਉੱਠ ਕੇ ਕਿਹਾ ਕਿ ਜਿਸ ਐਕਸੀਡੈਂਟ ਘਟਾਉਣੇ ਨੇ ਤਾਂ ਪੰਜਾਬ ਤੋਂ ਸਿੱਖੋ। ਐਜੂਕੇਸ਼ਨ ਦੇ ਵਿਚ ਪੰਜਾਬ 27ਵੇਂ ਨੰਬਰ ਤੋਂ ਪਹਿਲੇ ਨੰਬਰ ਤੇ ਆਇਆ ਜੀ। ਫਿਰ ਲੋਕਾਂ ਦੀਆਂ ਸਹੂਲਤਾਂ ਨੂੰ ਦੇਖਦਿਆਂ ਕਿਉਂਕਿ ਇਨ੍ਹਾਂ ਮੁਲਕਾਂ ਚ ਤਾਂ ਤੁਹਾਨੂੰ ਪਤਾ ਹੈ ਕਿ ਲੋਕਾਂ ਦੇ ਕੋਲ ਪੈਸੇ ਵਧੀਆ ਬਣਦੇ ਨੇ, ਸਹੂਲਤਾਂ ਚੰਗੀਆਂ ਨੇ, ਇਹਦੇ ਤਰਜ਼ ਤੇ ਅਸੀਂ 10 ਲੱਖ ਸਿਹਤ ਬੀਮਾ ਯੋਜਨਾ ਸਕੀਮ ਸ਼ੁਰੂ ਕੀਤੀ ਹੈ ਜਿਹਦੇ ਵਿਚ ਹਰ ਸਾਲ ਹਰ ਪਰਿਵਾਰ ਨੂੰ 10 ਲੱਖ ਰੁਪਏ ਦਾ ਸਿਹਤ ਬੀਮਾ ਯੋਜਨਾ ਮਿਲੇਗਾ। ਉਹਦੇ ਵਿਚ ਵੱਖ ਵੱਖ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਦੇ ਇਲਾਜ ਲਈ ਅਸੀਂ ਜਿਹੜੇ ਫੰਡਸ ਮੁਕਰਰ ਕੀਤੇ ਨੇ ਤੇ ਹਰ ਰੋਜ਼ ਜਿਹੜੀ ਉਹਦੀ ਪੇਮੈਂਟ ਵੱਖ ਵੱਖ ਹਸਪਤਾਲਾਂ ਨੂੰ ਹੋ ਰਹੀ ਹੈ ਤੇ ਲੋਕ ਉਹਦਾ ਲਾਭ ਪ੍ਰਾਪਤ ਕਰ ਰਹੇ ਨੇ। ਤੇ ਨਾਲ ਮੈਂ ਤੁਹਾਡੇ ਰੇਡੀਓ ਜ਼ਰੀਏ ਦੱਸਦਾ ਕਿ 1 ਅਗਸਤ ਨੂੰ ਅਸੀਂ ਪਿਛਲੇ 4 ਮਹੀਨਿਆਂ ਦੇ ਜਿਹੜੀਆਂ ਸਾਡੀਆਂ ਮਾਵਾਂ ਤੇ ਭੈਣਾਂ ਦੀ ਜਿਹੜਾ ਉਹ ਰਕਮ ਰਾਸ਼ੀ ਰੱਖੀ ਸੀ ਕਿ ਜਨਰਲ ਸਾਡੀਆਂ ਭੈਣਾਂ ਲਈ 1,000 ਰੁਪਇਆ ਤੇ ਐਸਸੀ ਭਾਈਚਾਰੇ ਲਈ 1,500 ਉਹ ਅਸੀਂ ਦੇਣ ਜਾ ਰਹੇ ਹਾਂ। ਤੇ ਉਸ ਤੋਂ
ਅੰਗਦ ਜੀ 2022 ਦੀ ਇਲੈਕਸ਼ਨ ਤੋਂ ਪਹਿਲਾਂ ਅਕਸਰ ਭਗਵੰਤ ਮਾਨ ਜੀ ਗੱਲ ਕਰਦੇ ਸਨ, ਪੰਜਾਬ ਦੇ ਕਰਜ਼ੇ ਦੀ ਗੱਲ ਕਰਦੇ ਸਨ, ਨਸ਼ਿਆਂ ਦੇ ਖਾਤਮੇ ਦੀ ਗੱਲ ਕਰਦੇ ਸਨ। ਸੋ ਜੇਕਰ ਅਸੀਂ ਅੰਕੜੇ ਦੇਖਦੇ ਹਾਂ ਤੇ ਜਿਹੜੀ ਪਰ ਕੈਪੀਟਾ ਇਨਕਮ ਹੈ ਪੰਜਾਬ ਦੀ ਡਿਕਲਾਈਨ ਹੋ ਰਹੀ ਹੈ, ਕਰਜ਼ਾ ਪੰਜਾਬ ਸਿਰ ਵੱਧ ਰਿਹਾ ਤੇ ਨਾਲ ਦੀ ਨਾਲ ਨਸ਼ਿਆਂ ਦੇ ਵਿਚ ਵੀ ਕਿਸੇ ਪਾਸੇ ਜਿਹੜੀ ਆ ਖੜੋਤਾ ਉਹ ਆਈ ਨਜ਼ਰ ਨਹੀਂ ਆਉਂਦੀਗੀ। ਸੋ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ?
ਦੇਖੋ ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਦੀ ਇੱਕ ਸ਼ੁਰੂਆਤ ਕੀਤੀ ਹੈ ਜਿਹਦੇ ਵਿਚ ਅਸੀਂ ਹੁਣ ਤੱਕ ਵੱਡੇ ਲੈਵਲ ਤੇ ਜਿਹੜਾ ਨਸ਼ਿਆਂ ਦੇ ਉੱਪਰ ਕੰਟਰੋਲ ਪਾਉਣ ਤੱਕ ਅਸੀਂ ਕਾਮਯਾਬ ਰਹੇ ਹਾਂ। ਪਰ ਇੱਕ ਚੀਜ਼ ਸਾਨੂੰ ਇੱਥੇ ਜਗਦੀਸ਼ ਭਾਈ ਜੀ ਸਮਝ ਨਹੀਂ ਪਊਗੀ, ਪੰਜਾਬ ਦਾ ਜਿਹੜਾ ਮਾਝੇ ਦਾ ਇਲਾਕਾ ਹੈ ਤਰਨ ਤਾਰਨ ਤੋਂ ਲੈ ਕੇ ਗੁਰਦਾਸਪੁਰ ਤੱਕ ਇੱਕ ਬੇਸਿਕਲੀ ਇੱਕ ਰੂਟ ਹੈ। ਪਹਿਲੋਂ ਇਹ 1947 ਤੋਂ ਲੈ ਕੇ ਪਹਿਲੋਂ ਤੱਕ ਇਹ ਸਮਗਲਿੰਗ ਦਾ ਰੂਟ ਰਿਹਾ, ਉਸ ਤੋਂ ਬਾਅਦ ਇੱਥੇ ਖਾੜਕੂਵਾਦ ਵੇਲੇ ਤੇ ਫਿਰ ਇਹ ਨਸ਼ੇ ਦਾ ਬਣ ਗਿਆ। ਪਰ ਅੱਜ ਦੇਖੋ ਪਹਿਲੀ ਲਾਈਨ ਆਫ ਡਿਫੈਂਸ ਜਿਹੜੀ ਉਹ ਬਾਰਡਰ ਸਿਕਿਉਰਿਟੀ ਫੋਰਸ ਹੈ ਜਿਹੜੀ ਕੇਂਦਰ ਦੇ ਅੰਦਰ ਆਉਂਦੀ ਹੈ, ਉਸ ਤੋਂ ਬਾਅਦ ਸੈਕਿੰਡ ਜਿਹੜੀ ਉਹ ਸਾਡੀ ਪੰਜਾਬ ਪੁਲਿਸ ਹੈ। ਪਰ ਅਸੀਂ ਪਹਿਲੇ ਸੂਬਾ ਆ ਪੂਰੇ ਸਟੇਟ ਦੇ ਵਿਚ ਜਿਹਨੇ ਆਪਣੇ ਲੈਵਲ ਦੇ ਉੱਪਰ ਅਸੀਂ ਉੱਥੇ ਡਰੋਨ ਨੂੰ ਜਿਹੜਾ ਲਾਉਣ, ਕਿਉਂਕਿ ਉੱਥੇ ਡਰੋਨ ਆਉਂਦੇ ਨੇ ਇੰਡੀਆ ਤੋਂ ਜਿਹੜੇ ਆਪਣੇ ਬੰਦੇ ਨੇ ਕੋਈ ਜਿਹੜੇ ਸਮਾਨ ਦਾ ਕੰਮ ਕਰਦੇ ਨੇ ਉਹ ਇੱਥੋਂ ਲੋਕੇਸ਼ਨ ਪਾਕਿਸਤਾਨ ਭੇਜਦੇ ਨੇ, ਉਧਰੋਂ ਡਰੋਨ ਆਉਂਦਾ ਤੇ ਜਦੋਂ ਤਾਰਾਂ ਦੇ ਉੱਪਰ ਆਉਂਦਾ ਤੇ 2,000 ਫੁੱਟ ਤੇ ਚਲਿਆ ਜਾਂਦਾ ਉੱਪਰ ਤੇ ਉੱਪਰ ਸਮਾਨ ਵਗੈਰਾ ਸੁੱਟ ਕੇ ਚਲਿਆ ਜਾਂਦਾ। ਅਸੀਂ ਡਰੋਨ ਸਿਸਟਮ ਲਗਾਏ ਨੇ, ਪੰਜਾਬ ਦੀ ਪੁਲਿਸ ਜਿਹੜੀ ਆ ਉਹਨੂੰ ਫੜਨ ਦੇ ਵਿਚ ਵੱਡੇ ਲੈਵਲ ਤੇ ਜਿਹੜੇ ਅਸੀਂ ਕੰਮ ਕਰਨ ਵਾਲੇ ਫੜ ਰਹੇ ਹਾਂ। ਇਸ ਵੇਲੇ ਤੱਕ ਤਕਰੀਬਨ ਮੈਨੂੰ ਲੱਗਦਾ ਵੀ 1,000 ਕਿਲੋ ਜਿਹੜੀ ਹੈਰੋਇਨ ਜਾਂ ਪਾਰਤੋਂ ਦੇ ਜਿਹੜੇ ਇਲੀਗਲ ਵੈਪਨਸ ਨੇ ਉਹਨਾਂ ਦੀ ਰਿਕਵਰੀ ਹੋ ਚੁੱਕੀ ਹੈ। ਸੋ ਵੱਡੇ ਲੈਵਲ ਤੇ ਕੰਮ ਕਰ ਰਹੇ ਹਾਂ। ਬਾਕੀ ਇਹਦੇ ਵਿਚ ਇੱਕ ਸਭ ਤੋਂ ਵੱਡੀ ਗੱਲ ਇਹ ਹੈ ਜੀ ਕਿ ਆਪ ਜਿਹੜੇ ਲੋਕ ਨੇ ਨਾ ਜੀ, ਜਿੰਨਾ ਚਿਰ ਆਪ ਹਾਰੇ ਲੋਕ ਅੱਗੇ ਖੜੇ ਨਹੀਂ ਹੁੰਦੇ ਉਹਨਾਂ ਚਿਰ ਤੱਕ ਕਿਸੇ ਵੀ ਚੀਜ਼ ਦਾ ਤੁਸੀਂ ਆਲ ਆਫ ਸਡਨ ਖਾਤਮਾ ਨਹੀਂ ਕਰ ਸਕਦੇ। ਪਰ ਜਲਦੀ ਇਹਦੇ ਉੱਪਰ ਤੁਹਾਨੂੰ, ਕਿਉਂਕਿ ਹੁਣ ਵੀ ਲੋਕਾਂ ਨੂੰ ਜੇ ਤੁਸੀਂ ਗਰਾਊਂਡ ਤੇ ਦੇਖੋ ਨਾ ਤੇ ਤੁਹਾਨੂੰ ਉਹਦੇ ਰਿਜ਼ਲਟ ਨਜ਼ਰ ਆਉਣਗੇ, ਪਰ ਇਹ ਹੌਲੀ ਹੌਲੀ ਛੇਤੀ ਇਹਦੇ ਤੇ ਕਾਬੂ ਕਰ ਲਾਂਗੇ। ਦੂਜੀ ਗੱਲ ਕਰਜ਼ੇ ਦੀ ਆਪਾਂ ਗੱਲ ਕਰੀਏ, 2022 ਤੋਂ ਪਹਿਲਾਂ ਸਰਕਾਰਾਂ ਜਿਹੜੀਆਂ ਸੀ ਉਹ ਸਾਡੇ ਉੱਪਰ ਆਲਮੋਸਟ ਕੋਈ 3 ਲੱਖ ਕਰੋੜ ਦਾ ਕਰਜ਼ਾ ਛੱਡ ਕੇ ਗਈਆਂ ਸੀ। ਇਹ ਸ਼ੁਰੂਆਤ ਜਿਹੜੀ ਆ ਇਹ ਜਦੋਂ ਪੰਜਾਬ ਦੇ ਵਿੱਚ ਖਾੜਕੂਵਾਦ ਜਿਹੜਾ ਆਇਆ 84 ਤੋਂ ਲੈ ਕੇ 92 ਤੱਕ, ਤਾਂ ਕੇਂਦਰ ਨੇ ਪਹਿਲੀ ਵਾਰ ਪੰਜਾਬ ਦੇ ਸਿਰ 8,000 ਕਰੋੜ ਦਾ ਕਰਜ਼ਾ ਪਾਇਆ CRPF ਫੌਜਾਂ ਦਾ, ਜਿਹੜੀਆਂ ਉਸ ਵੇਲੇ ਪੰਜਾਬ ਚ ਲੱਗੀਆਂ ਰਹੀਆਂ। ਹੌਲੀ ਹੌਲੀ ਵਾਧਾ ਵਾਧਾ ਬੇਅੰਤ ਸਿੰਘ ਗੌਰਮੈਂਟ ਨੇ ਲਿਆ, ਕੈਪਟਨ ਅਮਰਿੰਦਰ ਸਿੰਘ ਜਿੱਦਣ 7 ਚ ਸਰਕਾਰ ਛੱਡ ਕੇ ਗਏ 48,000 ਕਰੋੜ ਕਰਜ਼ਾ ਸੀ, 7 ਤੋਂ 17 ਤੱਕ ਅਕਾਲੀ ਦਲ ਨੇ 2.5 ਲੱਖ ਕਰ ਲਿਆ, 1 ਲੱਖ ਕਰੋੜ ਕੈਪਟਨ ਸਾਹਿਬ ਪਾ ਗਏ ਚਲੋ। ਪਰ ਮਾਨ ਸਰਕਾਰ ਨੇ ਅਸੀਂ ਜ਼ਰੂਰ 1 ਲੱਖ ਕਰੋੜ ਦੇ ਆਸ ਪਾਸ ਕਰਜ਼ਾ ਲਿਆ, ਪਰ ਉਹਦੇ ਵਿਚ ਸਹੂਲਤਾਂ ਵੀ ਦਿੱਤੀਆਂ ਨੇ, ਮਤਲਬ ਲੋਕਾਂ ਦਾ ਟੈਕਸਾਂ ਦਾ ਪੈਸਾ ਲੋਕਾਂ ਨੂੰ ਵਾਪਸ ਪਹੁੰਚਾਇਆ। ਉਹਦੇ ਨਾਲ ਦੀ ਨਾਲ ਅੱਜ ਪੰਜਾਬ ਦੇ ਵਿਚ ਇਨਫਰਾਸਟਰਕਚਰ ਵੀ ਵੱਧ ਰਿਹਾ। ਫਿਰ ਪੰਜਾਬ ਦੇ ਵਿਚ ਅੱਜ ਅਸੀਂ ਤਕਰੀਬਨ 45,000 ਕਿਲੋਮੀਟਰ ਦੀਆਂ ਜਿਹੜੀਆਂ ਸੜਕਾਂ ਬਣਾ ਚੁੱਕੇ ਹਾਂ, ਤੇ ਉਹਨਾਂ ਦੀ ਜਵਾਬਦੇਹੀ ਜਿਹੜੀ ਹੈ ਉਹ ਠੇਕੇਦਾਰਾਂ ਨੂੰ ਅਸੀਂ ਕਹਿ ਚੁੱਕੇ ਹਾਂ ਕਿ 5 ਸਾਲ ਦੇ ਵਿਚ ਵਿਚ ਉਹਨਾਂ ਨੂੰ ਪੇਮੈਂਟ ਮਿਲੂਗੀ, ਪਰ ਸੜਕ ਦੇ ਇਨਫਰਾਸਟਰਕਚਰ ਵੇਖ ਕੇ। ਉਹਦੇ ਨਾਲ ਜਿਹੜੀ ਇੰਡਸਟਰੀਅਲ ਸਕੀਮ ਹੈ, ਇੰਡਸਟਰੀਜ਼ ਲਈ 1 ਵਿੰਡੋ ਜਿਹੜੀ ਹੈ ਉਹ ਅਸੀਂ ਰੈਡੀ ਕੀਤੀ ਪਈ ਹੈ ਕਿ ਇਕ ਜਗ੍ਹਾ ਤੇ ਇਨਵੈਸਟ ਪੰਜਾਬ ਪ੍ਰੋਗਰਾਮ ਹੈ, ਉਹਦੇ ਵਿਚ ਆਓ, ਆਣ ਕੇ ਇੰਡਸਟਰੀ ਲਈ ਆਪਣਾ ਸੈਟਅਪ ਕਰੋ ਤੇ ਸਾਰਾ ਕੁਝ ਉੱਥੋਂ ਪ੍ਰਾਪਤ ਕਰੋ। ਚੌਧਰੀ ਸਿਸਟਮ ਖਤਮ ਕੀਤਾ ਪਿਆ।
ਗੱਲਾਂ ਬਹੁਤ ਨੇ ਤੁਹਾਡੇ ਨਾਲ ਕੀਤੀਆਂ ਜਾ ਸਕਦੀਆਂ, ਸਮਾਂ ਬੜੀ ਤੇਜ਼ੀ ਦੇ ਨਾਲ ਬੀਤ ਗਿਆ। ਮੈਂ ਸੋਚਿਆ ਸੀ 5-7 ਮਿੰਟ ਦੇ ਵਿਚ ਕਾਫ਼ੀ ਗੱਲਾਂ ਹੋ ਜਾਣਗੀਆਂ, ਪਰ ਕੁਝ ਇਕ ਮਿੰਟ ਹੀ ਤੁਹਾਨੂੰ ਮੈਂ 4 ਮਿੰਟ ਕਹਿੰਦਾ ਕਿਉਂਕਿ 4 ਮਿੰਟ ਆਪਣੇ ਪਾਸ ਬਾਕੀ ਨੇ। ਮੈਂ ਕਹਿੰਦਾ ਕਿ ਇੱਕ ਤਾਂ ਗੈਂਗਸਟਰ ਦੀ ਕਾਫ਼ੀ ਚਰਚਾ ਆ ਤੇ ਫਰੌਤੀ ਮੰਗਣ ਵਾਲਿਆਂ ਦੀ ਕਾਫ਼ੀ ਚਰਚਾ, ਵਿਰੋਧੀ ਪਾਰਟੀਆਂ ਤੁਹਾਨੂੰ ਪੰਜਾਬ ਪੁਲਿਸ ਦੀ ਕਾਗਜ਼ਾਰੀ ਤੇ ਵੀ ਘੇਰਦੀਆਂ ਨੇ, ਤੇ MSP ਦੇ ਕਾਨੂੰਨ ਬਾਰੇ, ਗਰੰਟੀ ਦੇਣ ਬਾਰੇ ਜੋ ਬਿਆਨ ਦਿੱਤੇ ਗਏ ਸੀਗੇ ਉਹ ਵੀ, ਉਹਦੇ ਤੇ ਵੀ ਵਿਰੋਧੀ ਪਾਰਟੀਆਂ ਤੁਹਾਨੂੰ ਘੇਰਦੀਆਂ ਨੇ, ਤੇ ਪੰਜਾਬ ਦੇ ਨੌਜਵਾਨਾਂ ਦੇ ਵਿਦੇਸ਼ ਜਾਣ ਦੀ ਜਿਹੜੀ ਲਹਿਰ ਹੈ ਉਹਨੂੰ ਰੋਕਣ ਲਈ ਸਰਕਾਰ ਨੇ ਕੀ ਕੀਤਾ, ਤੇ ਇਹ ਤੋਂ ਇਲਾਵਾ ਰੁਜ਼ਗਾਰ ਦੇ ਮੋਰਚੇ ਆ ਜਿਹੜੇ ਤੁਹਾਡੇ ਰਾਜ ਦੇ ਵਿਚ ਵੀ ਲੱਗ ਰਹੇ ਨੇ, ਇਨ੍ਹਾਂ ਦੇ ਉੱਤੇ 1 ਮਿੰਟ ਦੇ ਵਿਚ ਰੈਪ ਅਪ ਕਰ ਦਿਓ, ਤੇ ਮੈਂ ਹੋਰ ਬਹੁਤੀਆਂ ਗੱਲਾਂ ਨਹੀਂ ਕਰ ਪਾਵਾਂਗਾ, ਫਿਰ ਕਿਸੇ ਦਿਨ ਆਪਾਂ ਬੈਠ ਕੇ ਵੱਡੀਆਂ ਲੰਬੀ ਛੋਟੀਆਂ ਗੱਲਾਂ ਬਾਤਾਂ ਕਰ ਲਾਂਗੇ।
ਦੇਖੋ ਇਹਦੇ ਚ ਕੋਈ ਦੋ ਰਾਏ ਨੇ ਕਿ ਗੈਂਗਸਟਰਵਾਦ ਹੈ, ਅਸੀਂ ਵੀ ਉਸ ਚੀਜ਼ ਨੂੰ ਮੰਨਦੇ ਹਾਂ। ਸਭ ਤੋਂ ਵੱਧ ਮੇਰਾ ਤਰਨ ਤਾਰਨ ਇਲਾਕਾ ਉਸ ਤੋਂ ਪੀੜਤ ਹੈ, ਪਰ ਜਿਹੜਾ ਗੈਂਗਸਟਰਵਾਦ ਹੈ ਇਹਨੂੰ ਸਾਡੀ ਸਰਕਾਰ ਨੇ ਤਾਂ ਵਧਾਇਆ ਨੀ, ਅਸੀਂ ਤਾਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਿੱਥੋਂ ਕਿ ਦੂਜੀਆਂ ਪਾਰਟੀਆਂ ਵਾਲੇ ਤਾਂ ਗੈਂਗਸਟਰਾਂ ਨੂੰ ਟਿਕਟਾਂ ਦੇ ਕੇ ਉਹਨਾਂ ਨੂੰ ਅੱਗੇ ਲੈ ਕੇ ਆ ਰਹੇ ਨੇ। ਇਹ ਲਾਏ ਜਿਹੜੇ ਨੇ ਉਹ ਬੇਸਿਕਲੀ ਲਿਆਂਦੇ ਅਕਾਲੀ ਦਲ ਦੇ ਨੇ, ਪਾਣੀ ਇਹਨਾਂ ਨੂੰ ਕਾਂਗਰਸ ਨੇ ਦਿੱਤਾ ਤੇ ਭੁਗਤ ਅਸੀਂ ਰਹੇ ਹਾਂ। ਪਰ ਸਾਡੀ ਸਰਕਾਰ ਗੈਂਗਸਟਰਾਂ ਦੇ ਖਿਲਾਫ਼ ਇੱਕ ਯੁੱਧ ਸ਼ੁਰੂ ਕਰਕੇ ਵੱਡੇ ਲੈਵਲ ਤੇ ਫੜਨ ਨੂੰ ਲੱਗੇ ਹਾਂ, ਪਰ ਗੱਲ ਇਹਦੇ ਚ ਕੀ ਹੈ ਕਿ ਬਾਹਰਲੇ ਮੁਲਕਾਂ ਜਾਣ ਕੇ ਬੈਠੇ ਨੇ, ਇੱਥੋਂ ਪਰੇਡ ਕਰਦੇ ਨੇ, ਉਹ ਕੱਲੇ ਅਸੀਂ ਪੀੜਤ ਨੇ, ਅੱਜ ਕੈਨੇਡਾ ਵੀ ਉਹਦਾ ਪੀੜਤ ਹੈ, ਅਮਰੀਕਾ ਚ ਵੀ ਹੈ, ਪਰ ਵੱਡੇ ਲੈਵਲ ਤੇ ਪੰਜਾਬ ਸਰਕਾਰ ਲੱਗੀ ਹੈ। ਹਰੇਕ ਗੈਂਗਸਟਰ ਦੀ ਅਸੀਂ LOC ਇਸ਼ੂ ਕਰ ਚੁੱਕੇ ਹਾਂ, ਇੰਟਰਪੋਲ ਤੱਕ ਨੂੰ ਕਹਿ ਚੁੱਕੇ ਹਾਂ ਵੀ ਜੇ ਇੱਥੇ ਫੜੋ ਤੇ ਸਾਨੂੰ ਇਹਦੇ ਭੇਜੋ। ਦੂਜੀ ਗੱਲ ਇਹਦੇ ਚ ਕੇਂਦਰ ਸਰਕਾਰ ਵੀ ਪੰਜਾਬ ਦੇ ਨਾਲ ਮਤਰੇਈ ਮਾਲਸ ਕਰਦੀ ਹੈ। ਲਾਰੈਂਸ ਬਿਸ਼ਨੋਈ ਨਾਂ ਦਾ ਗੈਂਗਸਟਰ ਹੈ, ਉਹਨੂੰ ਜਵਾਈਆਂ ਵਰਗੂ ਗੁਜਰਾਤ ਦੀ ਸਾਬਰਮਤੀ ਜੇਲ੍ਹ ਦੇ ਵਿਚ ਰੱਖਿਆ, ਤੇ ਨਾਲ ਦੇ ਨਾਲ ਸਾਨੂੰ ਇਹ ਉਹਦੇ ਆਰਡਰ ਕਰਦੇ ਆ ਕਿ ਜੇ ਤੁਸੀਂ ਪੁੱਛ ਪੜਤਾਲ ਕਰਨੀ ਹੈ ਤਾਂ ਸਾਬਰਮਤੀ ਗੁਜਰਾਤ ਆ ਜਾਓ, ਲਾਰੈਂਸ ਨੂੰ ਪੰਜਾਬ ਨਹੀਂ ਭੇਜਾਂਗੇ। ਫਿਰ ਜਿਹੜਾ ਮਾਈਗ੍ਰੇਸ਼ਨ ਹੈ, ਦੇਖੋ ਅਸੀਂ ਸਮਝਦੇ ਹਾਂ ਕਿ ਬੜੇ ਲੋਕ ਜਿਹੜੇ ਨੇ ਚੰਗੀ ਜ਼ਿੰਦਗੀ ਲਈ ਕੈਨੇਡਾ ਆਏ, ਮੈਂ ਵੀ ਆਇਆ ਸੀ, ਮੈਂ ਵੀ ਇੱਥੇ ਮੁੜ ਕੇ ਗਿਆ ਸੀ 8 ਸਾਲ ਤਕਰੀਬਨ ਰਹਿ ਕੇ। ਹਰ ਉਹ ਬੰਦਾ ਜਿਹੜਾ ਪੰਜਾਬ ਦੇ ਵਿਚ ਦੇਖੋ ਸਰਵਾਈਵ ਕਰ ਸਕਦਾ, ਅੱਜ ਸਰਕਾਰ ਤੋਂ ਹਾਡੀ ਹੈ, ਸਰਕਾਰ ਹਰ ਇੱਕ ਐਂਗਲ ਤੇ।
ਅੰਗਦੇਵ ਜੀ ਸੋਰੀ, ਆਪਾਂ ਨੂੰ ਅੱਗੇ ਲੈਣੀ ਪੈਣੀ ਹੈ, ਸਮਾਂ ਹੋਰ ਇਜਾਜ਼ਤ ਨਹੀਂ ਦਿੱਤਾ। ਜ਼ਰੂਰ ਤੁਹਾਡੇ ਨਾਲ ਕਾਫੀ ਗੱਲਾਂ ਕੀਤੀਆਂ ਜਾ ਸਕਦੀਆਂ ਨੇ, ਤੇ ਇੱਕ ਦਿਨ ਫਿਰ ਆਪਾਂ ਇੰਟਰਵਿਊ ਕਰਾਂਗੇ ਜਿਵੇਂ ਦੇ ਟਾਈਮ ਇੱਥੇ ਹੋ। ਸੋ ਗੁਰਪ੍ਰੀਤ ਜੀ, ਸਾਜਨ ਜੀ ਤੇ ਅੰਗਦ ਜੀ, ਆਪਾਂ ਸਾਰੇ ਲਈ ਆ ਗਿਆ
ਜੀ, ਬਿਲਕੁਲ ਜੀ, ਜੋ ਆ ਗਿਆ
ਫਿਰ ਆ ਗਿਆ ਜੀ, ਫਿਰ ਮਿਲਦੀ ਉਮੀਦ ਦੇ ਨਾਲ।
WGOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ਰਾਜ ਰਾਜ ਕੇ ਤੁਸੀਂ ਖਾਣੀ, ਨੋਨ ਵੈਜ ਤੇ ਵੈਜ ਫੂਡ ਦਾ ਸਵਾਦ ਬੜਾ ਤੂਫਾਨੀ, ਸਾਡੇ ਸਵੀਟ ਮਹਿਲ ਦਾ ਲੱਭਣਾ ਨੀ ਕੋਈ ਸਾਨੀ।
ਵਧੇਰੇ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਸੁਖਾ ਸੰਘ ਜੀ ਨੂੰ 416-679-9991 ਤੇ 416-679-9991।
ਟਰੱਕ ਸਰਵਿਸਿੰਗ ਖੇਤਰ ਵਿੱਚ ਓਨਟਾਰੀਓ ਦਾ ਮੋਹਰੀ ਨਾ ਕੁਇਕ ਟਰੱਕ ਲਿਊਬ ਤੁਸੀਂ ਇੱਕ ਟਰੱਕ ਚਲਾਉਣੇ ਜਾਂ ਫਲੀਟ ਹੈਗੀ ਜੇ ਤੁਹਾਡਾ ਟਾਈਮ ਵੈਲਿਊ ਰੱਖਦਾ ਅਪਾਇੰਟਮੈਂਟ ਦੀ ਲੋੜ ਨਹੀਂ ਫਸਟ ਕਮ ਫਸਟ ਸਰਵਡ ਸਟੇਟ ਆਫ ਦੀ ਆਰਟ ਫੈਸਿਲਿਟੀ ਟ੍ਰੇਨਡ ਟੈਕਨੀਸ਼ੀਅਨਸ ਰਾਹੀਂ ਬੈਸਟ ਹਾਈ ਗ੍ਰੇਡ ਆਇਲਸ ਫਿਲਟਰਸ ਇੰਜਨ ਦੀ ਜਾਨ ਵਧਾਉਂਦੇ ਹੋਰ ਕੀ ਚਾਹੀਦਾ ਤਿੰਨ ਲੋਕੇਸ਼ਨਾਂ ਤੋਂ ਤੁਹਾਡੀ ਸੇਵਾ ਕਰਦੇ QTL ਐਗਜ਼ਿਟ 268 ਹਾਈਵੇ 401 ਕੇਂਬ੍ਰਿਜ ਐਗਜ਼ਿਟ 579 ਹਾਈਵੇ 401 ਮੈਪਨੀ ਐਗਜ਼ਿਟ 5 QEW ਫੋਰਟ ਏਰੀ ਸਰਵਿਸ ਹੋਰ ਕੁਆਲਿਟੀ ਵਿੱਚ ਸਭ ਤੋਂ ਪ੍ਰਮੁੱਖ ਨਾਂ QTL 519-622-0660 ਜੋ ਆਵੇ ਸੋ ਰਾਜ਼ੀ ਜਾਵੇ
ਮੇਰੀ ਪੂਰੇ ਸਾਲ ਦੀ ਸੇਵਿੰਗ $400 ਹੋਈ ਹੈ
ਮੇਰੀ ਸੇਵਿੰਗ $350
ਔਰ ਮੇਰੀ ਸੇਵਿੰਗ ਸਬਸੇ ਜ਼ਿਆਦਾ ਹੋਈ ਹੈ ਮੈਨੇ ਸੇਵ ਕੀਏ ਹੈ $2000
ਕਿਆ ਚਮਤਕਾਰ ਕੀਆ ਮੁਝੇ ਵੀ ਗੁਰ ਸਿਖਾਓ ਨਾ
ਹਮਾਰੇ ਪਾਸ ਦੋ ਗਾੜੀਆਂ ਔਰ ਇੱਕ ਘਰ ਹੈ ਔਰ ਇਨ ਸਭ ਕੀ ਇੰਸ਼ੋਰੈਂਸ ਮਿਲਾ ਕਰ ਮੈਨੇ ਜ਼ਬਰਦਸਤ ਸੇਵਿੰਗ ਕੀ ਹੈ ਆਪ ਵੀ ਆਪਣੀ ਗਾੜੀ ਔਰ ਘਰ ਕੀ ਇੰਸ਼ੋਰੈਂਸ ਮੇਂ ਖੂਬ ਸੇਵਿੰਗ ਕਰ ਸਕਤੇ ਹੈ ਟਰਮ ਐਂਡ ਕੰਡੀਸ਼ਨ ਅਪਲਾਈ ਆਲ ਸਟੇਟ ਪਿਕਰਿੰਗ ਏਜੰਸੀ ਕੇ ਰਾਜਾ ਬਾਸ਼ਕ
770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ ਈ ਆਵਾਜ਼ .com